ਸਿਧਾਂਤ ਦੀ ਪ੍ਰੋੜਤਾ ਸਾਡੇ ਹਿਰਦੇ ਚ ਹੁੰਦੀ ਹੈ। ਔਰ ਇਤਿਹਾਸ ਉਹੀ ਸਰਵੋਤਮ ਇਤਿਹਾਸ ਗਿਣਿਆ ਜਾਂਦਾ ਜਿਹੜਾ ਸਿਧਾਂਤ ਦੀ ਰੋਸ਼ਨੀ ਵਿੱਚ ਪੂਰਨ ਤੌਰ ਤੇ ਖਰਾ ਉਤਰਦਾ ਹੋਵੇ। ਸੋ ਸਤਿਗੁਰਾਂ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦੇ ਕੁਝ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਉਹਨਾਂ ਮਹਾਨ ਤੱਤ ਬੇਤਾ ਗੁਰਸਿੱਖਾਂ ਦੀ ਘਾਲਣਾ ਕਮਾਈ ਦੀ ਕਥਾ ਲਿਖ ਰਹੇ ਨੇ। ਸਰੋਤਿਆਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਗੁਰਸਿੱਖਾਂ ਦਾ ਇਤਿਹਾਸ ਸੁਣਾਓ, ਜਿਹੜੇ ਪੁਰਾਤਨ ਗੁਰਸਿੱਖ ਨੇ। ਭਾਈ ਮੱਝ ਦੀ ਕਥਾ ਕੱਲ੍ਹ ਦੇ ਪ੍ਰਕਰਣ 'ਚ ਆਰੰਭ ਹੋਈ ਸੀ ਕਿ ਭਾਈ ਮੱਝ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਣਾਂ ਵਿੱਚ ਸਤਿਗੁਰਾਂ ਦੀ ਮਹਿਮਾ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਕੇ ਆਏ, ਸਾਹਿਬ ਜੀ ਦੇ ਪਵਿੱਤਰ ਪਾਵਨ ਚਰਣਾਂ 'ਚ ਨਮਸਕਾਰ ਕੀਤੀ, ਵੰਦਨਾ ਕੀਤੀ ਔਰ ਨਮਸਕਾਰ ਕਰਕੇ ਵੰਦਨਾ ਕਰਕੇ ਇਹ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣੇ ਚਰਣਾਂ ਦਾ ਸਿੱਖ ਬਣਾਓ। ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਮੱਝ ਜੀ ਗੁਰਸਿੱਖੀ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਵਾਲ ਨਾਲੋਂ ਵੀ ਬਰੀਕ ਰਸਤੇ ਤੇ ਚੱਲਣਾ, ਇਹ ਬੜੀ ਔਖੀ ਹੈ ਕਮਾਉਣੀ, ਇਹਦੇ ਵਾਸਤੇ ਆਪਣੇ ਪ੍ਰਾਣਾਂ ਤੱਕ ਦਾ ਬਲਿਦਾਨ ਕਰਨਾ ਪੈਂਦਾ। ਭਾਈ ਮੱਝ ਨੇ ਆਖਿਆ, ਮਹਾਰਾਜ ਮੈਨੂੰ ਪ੍ਰਵਾਨ ਹੈ। ਪਾਤਸ਼ਾਹ ਕਹਿਣ ਲੱਗੇ, ਮੱਝ ਜੀ ਵੇਖੋ ਘਰ 'ਚ ਕੁਝ ਨਹੀਂ ਰਹਿਣ ਲੱਗਾ, ਨਾ ਧਨ ਰਹੇਗਾ ਨਾ ਸੰਪਦਾ ਰਹੇਗੀ, ਇੱਥੋਂ ਤੱਕ ਲੋਕ ਤੁਹਾਡਾ ਮਖੌਲ ਉਡਾਣਗੇ, ਸ਼ਰੀਕ ਤੁਹਾਡੇ ਮਖੌਲ ਉਡਾਣਗੇ। ਮਹਾਰਾਜ ਜੀ ਕੋਈ ਪਰਵਾਹ ਨਹੀਂ। ਤੇ ਪਾਤਸ਼ਾਹ ਕਹਿੰਦੇ, ਅੱਛਾ ਫਿਰ ਜਿਹੜਾ ਘਰ ਵਿੱਚ ਪਹਿਲਾਂ ਤੂੰ ਸਖੀ ਸਰਵਰ ਦੀ ਕਬਰ ਬਣਾਈ ਬੈਠਾ ਹੈ, ਜਗ੍ਹਾ ਬਣਾਈ ਬੈਠਾ, ਪਹਿਲਾਂ ਉਹਦੀ ਜਾ ਕੇ ਮੰਨਤਾ ਛੱਡ। ਭਾਈ ਮੱਝ ਜੀ ਘਰ ਗਏ, ਜਾ ਕੇ ਘਰ ਜਾਂਦਿਆਂ ਸਖੀ ਸਰਵਰ ਦੀ ਜਿਹੜੀ ਜਗ੍ਹਾ ਬਣਾਈ ਢਾ ਦਿੱਤੀ, ਮੁੜ ਕੇ ਸਤਿਗੁਰਾਂ ਦੇ ਚਰਨਾਂ 'ਚ ਆ ਗਏ। ਮਹਾਰਾਜ ਜੀ ਨੇ ਗੁਰਸਿੱਖੀ ਦਾ ਦਾਨ ਦਿੱਤਾ, ਨਾਮ ਜਪਣ ਦਾ ਉਪਦੇਸ਼ ਦਿੱਤਾ, ਕੁਝ ਦਿਨ ਸਤਿਗੁਰਾਂ ਦੇ ਚਰਨਾਂ 'ਚ ਰਹਿ ਕੇ ਭਾਈ ਮੱਝ ਜੀ ਨਾਮ ਦੀ ਕਮਾਈ ਕਰਦੇ ਰਹੇ, ਫਿਰ ਵਾਪਸ ਆਪਣੇ ਨਗਰ 'ਚ ਆਏ। ਗੁਰੂ ਸਾਹਿਬ ਦੇ ਬਚਨ ਉਸੇ ਤਰ੍ਹਾਂ ਹੀ ਹੋਣ ਲੱਗੇ ਜਿਵੇਂ ਕਹੇ ਸਨ। ਘਰ 'ਚ ਜਿਤਨਾ ਮਾਲ ਡੰਗਰ ਸੀ ਬਿਨਸ ਗਿਆ, ਧਨ ਸੰਪਦਾ ਵਿਭੂਤੀ ਖਤਮ ਹੋ ਗਈ, ਲੋਕਾਂ ਨੇ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਕਿ ਮੱਝ ਨੇ ਪੀਰ ਜੀ ਦੀ ਬੇਅਦਬੀ ਕੀਤੀ ਹੈ, ਇਹਨਾਂ 'ਤੇ ਪੀਰ ਦੀ ਕਰੋਪੀ ਹੋਈ, ਬੜੇ ਉਪਹਾਸ ਕਰਨੇ, ਅਨਕ ਪ੍ਰਕਾਰ ਦੀਆਂ ਗੱਲਾਂ ਕਰਕੇ ਭਾਈ ਮੱਝ ਦੇ ਉੱਤੇ ਆ ਕੇ ਖਿਜਣਾ ਵੀ। ਤੇ ਪਿੰਡ ਦੀਆਂ ਪੰਚਾਂ ਤੇ ਸ਼ਰੀਕਾਂ ਨੇ ਰਲ ਕੇ ਭਾਈ ਮੱਝ ਦਾ ਮਕਾਨ ਵੀ ਖੋਹ ਲਿਆ, ਘਰ ਬਾਰ ਵੀ ਖੋਹ ਲਿਆ, ਤੇ ਪਿੰਡ 'ਚੋਂ ਬਾਹਰ ਕੱਢ ਦਿੱਤਾ ਵੀ ਇਹਦੇ 'ਤੇ ਪੀਰ ਦੀ ਕਰੋਪੀ ਹੈ, ਇਹਨੂੰ ਪਿੰਡ 'ਚ ਨਹੀਂ ਰੱਖਣਾ। ਭਾਈ ਮੱਝ ਜੀ ਆਪਣਾ ਪਰਿਵਾਰ ਲੈ ਕੇ ਇੱਕ ਦੂਸਰੇ ਪਿੰਡ ਵਿੱਚ ਆ ਕੇ ਰਹਿਣ ਲੱਗੇ, ਇੱਥੇ ਆ ਕੇ ਘਾਹ ਖੋਤਰਦੇ ਨੇ, ਕਿਸੇ ਪਾਸਮੇਂ ਇਲਾਕੇ ਦੇ ਚੌਧਰੀ ਸਨ, ਪਰ ਗੁਰਸਿੱਖੀ ਦੀ ਭਾਵਨਾ ਹਿਰਦੇ 'ਚ ਬਣ ਗਈ। ਲੋਕਾਂ ਨੇ ਬੜਾ ਆਖਿਆ ਸੀ, ਪੀਰ ਜੀ ਨੂੰ ਹਾਲੇ ਵੀ ਮਨਾ ਲਓ, ਕੁਝ ਨਹੀਂ ਵਿਗੜਿਆ, ਪੀਰ ਜੀ ਕੋਲੋਂ ਆਪਣੀ ਭੁੱਲ ਦੀ ਖਿਮਾ ਮੰਗ ਲਓ। ਪਰ ਭਾਈ ਮੱਝ ਨੇ ਆਖਿਆ, ਮੈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰ ਸਕਦਾ, ਤੇ ਗੁਰੂ ਕੀ ਸਿੱਖੀ ਧਾਰਨ ਕਰਕੇ ਮੈਂ ਹੁਣ ਇਹਨਾਂ ਪਖੰਡਾਂ ਵਿੱਚ ਨਹੀਂ ਪੈ ਸਕਦਾ, ਹੁਣ ਕਿਸੇ ਦੂਜੇ ਨੂੰ ਆਪਣੀ ਦ੍ਰਿਸ਼ਟੀ ਥੱਲੇ ਨਹੀਂ ਲਿਆ ਸਕਦਾ। ਇਦਾਂ ਜਵਾਬ ਦੇ ਦਿੱਤਾ ਤੇ ਘਰ ਦੇ ਵਿੱਚ ਆ ਕੇ ਘਾਹ ਵੇਚ ਕੇ ਚਾਰ ਹਿੱਸੇ ਕਰਦੇ ਨੇ ਧਨ ਦੇ, ਉਹਦੇ ਵਿੱਚੋਂ ਇੱਕ ਹਿੱਸਾ ਗੁਰੂ ਕੇ ਨਿਮਿਤ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾ ਦਿੰਦੇ, ਤਿੰਨ ਹਿੱਸੇ ਪਰਿਵਾਰ 'ਚ ਵਰਤਦੇ। ਅੱਤ ਦੀ ਗਰੀਬੀ ਦਾ ਘਰ ਦੇ ਵਿੱਚ ਪਹਿਰਾ ਬਣ ਗਿਆ, ਕਦੇ ਪ੍ਰਸ਼ਾਦਾ ਪੱਕਦਾ ਕਦੇ ਨਹੀਂ ਵੀ ਪੱਕਦਾ, ਇਹੋ ਜਿਹੇ ਘਰ ਦੇ ਹਾਲਾਤ ਹੋ ਗਏ ਨੇ। ਪਰ ਭਾਈ ਮੱਝ ਦੇ ਅੰਦਰ ਜਿਵੇਂ ਜਿਵੇਂ ਇਹ ਕਸਵੱਟੀ ਦਾ ਸਮਾਂ, ਤਿਵੇਂ ਤਿਵੇਂ ਭਾਈ ਮੱਝ ਜੀ ਦੇ ਅੰਦਰ ਗੁਰਸਿੱਖੀ ਹੋਰ ਪਰਿਪੱਕ ਹੁੰਦੀ ਜਾ ਰਹੀ ਹੈ। ਇਹ ਨਹੀਂ ਕਿ ਮਨ ਦੇ ਵਿੱਚ ਡਾਵਾਂ ਡੋਲਤਾ ਦੀ ਬਿਰਤੀ ਬਣ ਗਈ ਹੈ ਕਿ ਪਰਮੇਸ਼ਰ ਨੇ ਸਾਨੂੰ ਕੀ ਦਿੱਤਾ ਹੈ। ਖੁਸ਼ ਨੇ, ਪ੍ਰਸੰਨ ਨੇ ਕਿ ਸਤਿਗੁਰਾਂ ਨੇ ਆਪਣੀ ਸਿੱਖੀ ਦਾ ਦਾਨ ਤਾਂ ਸਾਨੂੰ ਬਖਸ਼ਿਆ ਹੋਇਆ ਹੈ। ਗੁਰਸਿੱਖੀ ਕਿਤਨੀ ਕੀਮਤੀ ਹੈ, ਸਿੱਖੀ ਕਿਤਨੀ ਦੁਰਲਭ ਦਾਤ ਹੈ, ਉਸ ਦੁਰਲਭ ਦਾਤ ਦੇ ਅੱਗੇ ਦੁਨਿਆਵੀ ਧਨ ਦੁਨਿਆਵੀ ਸੰਪਦਾ ਤਾਂ ਕੋਈ ਮਾਇਨੇ ਨਹੀਂ ਰੱਖਦੀ। ਅਡੋਲ ਨਿਸ਼ਚਾ ਭਾਈ ਮੱਝ ਦਾ ਬਣਿਆ ਹੋਇਆ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੋਰ ਪਰਖ ਕਰਦੇ ਨੇ। ਭਾਈ ਮੱਝ ਦੀ ਹੋਰ ਪਰਖ ਕਰਨ ਵਾਸਤੇ ਇੱਕ ਕੌਤਕ ਵਰਤਾ ਰਹੇ ਨੇ, ਕਿਉਂਕਿ ਜਿੱਡੀ ਵੱਡੀ ਦਾਤ ਸਤਿਗੁਰਾਂ ਨੇ ਦੇਣੀ ਹੁੰਦੀ ਹੈ ਨਾ, ਸਤਿਗੁਰੂ ਜੀ ਓਡਾ ਹੀ ਵੱਡਾ ਪੇਪਰ ਲੈਂਦੇ ਨੇ, ਇਮਤਿਹਾਨ ਵੀ ਉਤਨਾ ਹੀ ਵੱਡਾ ਹੁੰਦਾ ਹੈ, ਤੇ ਉਤਨਾ ਵੱਡਾ ਇਮਤਿਹਾਨ ਲੈ ਕੇ ਫਿਰ ਓਡੀਆਂ ਵੱਡੀਆਂ ਖੁੱਲੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਭਾਈ ਮੱਝ ਦਾ ਇਮਤਿਹਾਨ ਹੋ ਰਿਹਾ ਹੈ, ਉਸ ਇਮਤਿਹਾਨ ਵਿੱਚ ਭਾਈ ਮੱਝ ਜੀ ਵੇਖੋ ਕਿਵੇਂ ਖਰੇ ਉਤਰ ਰਹੇ ਨੇ, ਕਸਵੱਟੀ ਤੇ ਖਰੇ ਉਤਰ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਭਾਈ ਮੱਝ ਦੇ ਜੀਵਨ ਦੀ ਇਹ ਕਥਾ ਜੋ ਗੁਰੂ ਅਰਜਨ ਸਾਹਿਬ ਦੇ ਮੁਰੀਦ ਨੇ, ਗੁਰੂ ਅਰਜਨ ਸਾਹਿਬ ਦੇ ਸਿੱਖ ਨੇ, ਉਹਨਾਂ ਦੀ ਕਥਾ ਸਰਵਣ ਕਰੀਏ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਚੌਪਈ ਇੱਕ ਮੇਵੜਾ ਗੁਰੂ ਬੁਲਾਇਓ, ਹੁਕਮਨਾਮਾ ਤੇ ਸਮਝਾਇਓ।
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਜਦੋਂ ਭਾਈ ਮੱਝ ਦੇ ਘਰ ਵਿੱਚ ਗਰੀਬੀ ਦੀ ਦਸ਼ਾ ਬਣ ਗਈ ਹੈ, ਗਰੀਬੀ ਦੀ ਹਾਲਤ ਹੋ ਗਈ ਹੈ, ਘਾਹ ਖੋਤਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ, ਘਾਹ ਖੋਤਰ ਕੇ ਵੇਚਦੇ ਨੇ ਬਾਜ਼ਾਰ ਚ, ਉਹਦੇ ਤੋਂ ਜਿਤਨੇ ਪੈਸੇ ਮਿਲਦੇ ਨੇ ਉਹਦੇ ਨਾਲ ਰੋਜੀ ਰੋਟੀ ਦਾ ਪ੍ਰਬੰਧ ਚੱਲਦਾ ਹੈ। ਤੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਇੱਕ ਦਿਨ ਵੇਖਿਆ ਤੇ ਆਪਣੇ ਇੱਕ ਸਿੱਖ ਮੇਵੜੇ ਨੂੰ, ਮੇਵੜਾ ਕਹਿੰਦੇ ਨੇ ਅਰਦਾਸੀਏ ਨੂੰ, ਜਿਹੜਾ ਗੁਰੂ ਦੇ ਚਰਣਾਂ ਚ ਅਰਦਾਸ ਕਰਦਾ ਉਹਨੂੰ ਮੇਵੜਾ ਕਹਿੰਦੇ ਨੇ, ਇੱਕ ਅਰਦਾਸੀਏ ਨੂੰ, ਮੇਵੜੇ ਨੂੰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ। ਆਪਣੇ ਕੋਲ ਬੁਲਾ ਕੇ ਸਤਿਗੁਰਾਂ ਨੇ ਇੱਕ ਹੁਕਮਨਾਮਾ ਉਸ ਮੇਵੜੇ ਨੂੰ ਦਿੱਤਾ, ਤੇ ਹੁਕਮਨਾਮਾ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਉਸ ਮੇਵੜੇ ਨੂੰ ਸਮਝਾਉਂਦੇ ਹਨ।
ਇੱਕ ਸਿੱਖ ਮੰਝ ਸੋਮ ਕੇ ਪੁਰ ਮੈਂ, ਬਿਪਤਾ ਪਰੀ ਨਹੀਂ ਕੱਚ ਘਰ ਮੈਂ।
ਮਹਾਰਾਜ ਜੀ ਕਹਿੰਦੇ ਭਾਈ ਮੇਵੜਾ ਸਿੱਖ ਨੂੰ, ਮੇਵੜੇ ਨੂੰ ਕਹਿੰਦੇ ਭਾਈ ਏਦਾਂ ਕਰ, ਇਥੋਂ ਕੁਝ ਦੂਰੀ ਤੇ ਇੱਕ ਨਗਰ ਹੈ, ਉਸ ਨਗਰ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ, ਉਹਦਾ ਨਾਂ ਹੈ ਭਾਈ ਮੰਝ। ਭਾਈ ਮੱਝ ਨਾਮ ਦਾ ਇੱਕ ਸਿੱਖ ਇਸ ਫਲਾਣੇ ਨਗਰ ਚ ਰਹਿੰਦਾ ਹੈ, ਔਰ ਉਹਦੇ ਘਰ ਦੇ ਵਿੱਚ ਬੜੀ ਬਿਪਤਾ ਦਾ ਸਮਾਂ ਬਣਿਆ ਹੋਇਆ, ਘਰ ਦੇ ਵਿੱਚ ਗਰੀਬੀ ਹੈ, ਦੀਨਤਾਈ ਦੀ ਦਸ਼ਾ ਉਹਦੇ ਘਰ ਦੇ ਵਿੱਚ ਬਣੀ ਹੋਈ ਹੈ।
ਬੇਚਤ ਕਾਸ ਜੀਵ ਕਾ ਕਰੈ, ਗਮਨੋ ਤਿਸ ਟਿਗ ਜੇ ਮਿਲ ਪਰੈ।
ਮਹਾਰਾਜ ਜੀ ਕਹਿੰਦੇ ਏਦਾਂ ਕਰ ਮੇਵੜਾ, ਉਸ ਸਿੱਖ ਦੇ ਘਰ ਚਲਾ ਜਾ, ਭਾਈ ਮੱਝ ਦੇ ਘਰ। ਭਾਈ ਮੰਝ ਉਹਦੇ ਘਰ ਵਿੱਚ ਬਿਪਤਾ ਦਾ ਸਮਾਂ, ਉਹ ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ, ਘਾਹ ਖੋਤਰਦਾ ਤੇ ਖੋਤਰ ਕੇ ਘਾਹ ਫਿਰ ਉਸ ਨੂੰ ਬਾਜ਼ਾਰ ਵਿੱਚ ਵੇਚਦਾ ਹੈ, ਤੇ ਘਾਹ ਵੇਚ ਕੇ ਉਹ ਆਪਣੀ ਜੀਵਿਕਾ ਨਿਭਾਉਂਦਾ। ਉਹਦੇ ਕੋਲ ਚਲਾ ਜਾ, ਉਹ ਤੈਨੂੰ ਜੇ ਰਸਤੇ ਵਿੱਚ ਜਾਂ ਉੱਥੇ ਘਰ ਵਿੱਚ ਮਿਲ ਜਾਵੇ ਤੇ ਉਹਨੂੰ ਜਾ ਕੇ ਜ਼ਰੂਰ ਮਿਲੇ।
ਲਿਓ ਰਜਤ ਪਣ ਇੱਕ ਬਿੰਸਤ ਤੈ, ਦਿਓ ਹੁਕਮਨਾਮਾ ਪੁਨ ਕਰ ਮੈਂ।
ਏਦਾਂ ਕਰੀ ਵੀ ਉਹਨੂੰ ਜਾ ਕੇ ਤੂੰ ਮਿਲਣਾ ਭਾਈ ਮੱਝ ਨੂੰ, ਤੇ ਭਾਈ ਮੱਝ ਨੂੰ ਜਾ ਕੇ ਮਿਲ ਕੇ ਉਹਦੇ ਕੋਲੋਂ 21 ਰੁਪਈਏ ਲੈਣੇ ਨੇ, ਸਾਡਾ ਹੁਕਮ ਬਾਅਦ ਵਿੱਚ ਉਹਨੂੰ ਦੇਣਾ, ਕਿ ਇਹ ਜਿਹੜਾ ਹੁਕਮਨਾਮਾ ਹੈ ਭਾਈ ਮੱਝ ਵਾਸਤੇ, ਹੁਕਮਨਾਮਾ ਬਾਅਦ ਚ ਦੇਣਾ, ਤੇ ਉਹਦੇ ਕੋਲੋਂ ਇਸ ਹੁਕਮਨਾਮੇ ਦੇ ਬਦਲੇ ਪਹਿਲਾਂ 21 ਰੁਪਈਏ ਲੈਣੇ ਨੇ। ਉਹਨੂੰ ਕਹਿਣਾ ਕਿ ਪਹਿਲਾਂ 21 ਰੁਪਈਏ ਦੇ, ਗੁਰੂ ਸਾਹਿਬ ਦਾ ਹੁਕਮਨਾਮਾ ਤਾਂ ਤੈਨੂੰ ਦੇਵਾਂਗਾ।
ਹੁਕਮ ਮੇਵੜਾ ਲੈ ਕਰ ਗਇਓ, ਬੇਚਤ ਕਾਸ ਬਿਲੋਕਤ ਬਇਓ।
ਉਹ ਮੇਵੜਾ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਚੱਲ ਪਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਭਾਈ ਮੱਝ ਦੇ ਨਗਰ ਪਹੁੰਚਿਆ। ਅੱਗੇ ਬਾਜ਼ਾਰ ਦੇ ਵਿੱਚ ਭਾਈ ਮੱਝ ਨੂੰ ਘਾਹ ਵੇਚਦਿਆਂ ਉਹਨੇ ਵੇਖਿਆ ਵੀ ਇਹੀ ਭਾਈ ਮੱਝ ਜਾਪਦਾ ਜਿਹੜਾ ਬਾਜ਼ਾਰ ਵਿੱਚ ਘਾਹ ਵੇਚਦਾ। ਘਾਹ ਮੰਡੀ ਚ ਪਹੁੰਚਿਆ ਜਿੱਥੇ ਘਾਹ ਵੇਚਿਆ ਜਾਂਦਾ ਸੀ, ਉਸ ਘਾਸ ਮੰਡੀ ਦੇ ਵਿੱਚ ਜਾ ਕੇ ਭਾਈ ਮੱਝ ਨੂੰ ਜਾ ਕੇ ਮਿਲਿਆ ਹੈ।
ਪੈਰੀ ਪਮਣਾ ਮੰਜ ਸੁਣਾਇਓ ਤੁਝ ਪਰ ਹੁਕਮ ਗੁਰੂ ਕੋ ਆਇਓ।
ਇਹਨੇ ਜਾ ਕੇ ਭਾਈ ਮੰਝ ਨੂੰ ਪੈਰੀ ਪਵਣਾ ਕੀਤਾ, ਕਿਉਂਕਿ ਜਦੋਂ ਪਹਿਲਾਂ ਗੁਰਸਿੱਖ ਆਪਸ ਵਿੱਚ ਮਿਲਦੇ ਸੀ ਤੇ ਪੈਰੀ ਪਵਣਾ ਕਹਿੰਦੇ ਸਨ। ਪੈਰੀ ਪਵਣਾ ਕਹਿ ਕੇ ਇੱਕ ਦੂਜੇ ਦੇ ਪੈਰਾਂ ਨੂੰ ਹੱਥ ਲਾਉਂਦੇ ਸੀ ਤਾਂ ਦਸਵੇਂ ਪਾਤਸ਼ਾਹ ਨੇ ਫਤਿਹ ਦੀ ਮਰਿਆਦਾ ਚਲਾਈ। ਸੋ ਭਾਈ ਮੰਝ ਨੂੰ ਜਾ ਕੇ ਪੈਰੀ ਪਵਣਾ ਮੇਵੜੇ ਨੇ ਵੀ ਕੀਤਾ ਤੇ ਭਾਈ ਮੰਝ ਨੇ ਵੀ ਪੈਰੀ ਪਵਣਾ ਕੀਤਾ ਅੱਗੋਂ। ਤੇ ਮੇਵੜੇ ਨੇ ਫਿਰ ਭਾਈ ਮੰਝ ਨੂੰ ਆਖਿਆ, ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮਨਾਮਾ ਦੇ ਕੇ ਤੇਰੇ ਕੋਲ ਭੇਜਿਆ, ਤੇਰੇ ਪ੍ਰਤੀ ਗੁਰੂ ਸਾਹਿਬ ਜੀ ਦਾ ਇੱਕ ਹੁਕਮਨਾਮਾ ਚੱਲ ਕੇ ਆਇਆ, ਮੈਂ ਉਹ ਹੁਕਮਨਾਮਾ ਲੈ ਕੇ ਆਇਆ ਹਾਂ।
ਸੁਣਤ ਪ੍ਰੇਮ ਤੇ ਗਦ ਗਦ ਹੋਵਾ ਭਇਓ ਪ੍ਰਸੰਨ ਗੁਰੂ ਸਿੱਖ ਜੋਵਾ।
ਕਹਿੰਦੇ ਭਾਈ ਮੰਝ ਨੇ ਜਦੋਂ ਸੁਣਿਆ ਵੀ ਮੇਰੇ ਵਾਸਤੇ ਗੁਰੂ ਕਾ ਹੁਕਮ ਆਇਆ, ਸਤਿਗੁਰਾਂ ਦਾ ਹੁਕਮਨਾਮਾ ਆਇਆ, ਕਹਿੰਦੇ ਸੁਣਦਿਆਂ ਪ੍ਰੇਮ ਨਾਲ ਭਾਈ ਮੰਝ ਜੀ ਦਾ ਹਿਰਦਾ ਗਦ ਗਦ ਹੋ ਉੱਠਿਆ। ਪ੍ਰਸੰਨ ਹੋ ਗਏ ਭਾਈ ਮੰਝ ਜੀ, ਗੁਰੂ ਕੇ ਸਿੱਖ ਦੇ ਦਰਸ਼ਨ ਹੋਏ, ਗੁਰੂ ਕੇ ਮੇਵੜੇ ਸਿੱਖ ਦੇ ਦਰਸ਼ਨ ਹੋਏ ਨੇ, ਜਿਹੜਾ ਸਤਿਗੁਰੂ ਜੀ ਦੇ ਪਾਸੋਂ ਮੇਰੇ ਵਾਸਤੇ ਹੁਕਮਨਾਮਾ ਲੈ ਕੇ ਆਇਆ, ਉਸ ਸਿੱਖ ਦੇ ਦਰਸ਼ਨ ਕਰਕੇ ਭਾਈ ਮੰਝ ਦੇ ਹਿਰਦੇ ਚ ਆਨੰਦ ਵਰਤਿਆ, ਬੜੀ ਭਾਰੀ ਖੁਸ਼ੀ ਹੋਈ।
ਬਾਰ ਬਾਰ ਕਰ ਨਮੋ ਉਚਾਰੇ, ਧੰਨ ਧੰਨ ਬਦ ਭਾਗ ਅਮਾਰੇ।
ਭਾਈ ਮੰਝ ਬਾਰ ਬਾਰ ਉਸ ਸਿੱਖ ਨੂੰ ਮੱਥਾ ਟੇਕਦਾ, ਕਹਿੰਦਾ ਨਮਸਕਾਰ ਹੈ ਤੈਨੂੰ, ਨਮਸਕਾਰ ਹੈ, ਨਮਾਮ ਹੈ, ਨਮਾਮ ਹੈ, ਮੇਰੇ ਵੱਡੇ ਭਾਗ, ਮੇਰੇ ਧੰਨ ਭਾਗ, ਮੇਰੇ ਵੱਡੇ ਭਾਗ। ਬਾਰ ਬਾਰ ਭਾਈ ਮੰਝ ਜੀ ਇਹੀ ਸ਼ਬਦ ਕਹਿ ਰਹੇ ਨੇ, ਮੇਰੇ ਵੱਡੇ ਭਾਗ ਨੇ, ਮੇਰੇ ਧੰਨ ਭਾਗ ਹਨ।
ਜਿਸ ਤੇ ਸਤਿਗੁਰ ਸਿਮਰਿਓ ਮੋਏ, ਹੁਕਮ ਦਿਖਾਵੋ ਮਮ ਸੁਖ ਹੋਏ।
ਮੇਰੇ ਧੰਨ ਭਾਗ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੇਰੇ ਵਾਸਤੇ ਹੁਕਮਨਾਮਾ ਭੇਜਿਆ, ਮੇਰੇ ਵਾਸਤੇ ਹੁਕਮ ਭੇਜਿਆ, ਮੇਰੇ ਧੰਨ ਭਾਗ, ਮੇਰੇ ਇਹੋ ਭਾਗ ਕਿ ਮੇਰੇ ਸਤਿਗੁਰਾਂ ਨੇ, ਮੇਰੇ ਗੁਰਦੇਵ ਨੇ ਮੈਨੂੰ ਇਸ ਯੋਗ ਸਮਝਿਆ ਕਿ ਆਪਣਾ ਹੁਕਮ ਮੇਰੇ ਵਾਸਤੇ ਭੇਜਿਆ। हे ਗੁਰੂ ਕੇ ਸਿੱਖਾ, ਜਿਹੜਾ ਹੁਕਮ ਮੇਰੇ ਸਤਿਗੁਰਾਂ ਨੇ ਤੇਰੇ ਹੱਥੀ ਭੇਜਿਆ, ਕਿਰਪਾ ਕਰ ਉਹ ਹੁਕਮਨਾਮੇ ਦੇ ਮੈਨੂੰ ਦਰਸ਼ਨ ਕਰਾ ਦੇ, ਉਸ ਹੁਕਮਨਾਮੇ ਦੇ ਮੈਨੂੰ ਦਰਸ਼ਨ ਕਰਾ ਦੇ, ਮੈਂ ਉਸ ਹੁਕਮਨਾਮੇ ਦੇ ਦਰਸ਼ਨ ਕਰ ਲਵਾਂ ਤੇ ਮੈਨੂੰ ਸੁਖ ਪ੍ਰਾਪਤ ਹੋਵੇ।
ਹੇਰ ਹੇਰ ਦ੍ਰਿਗ ਸੀਤਲ ਕਰੋ ਪੁਨ ਜਿਮ ਲਿਖਿਓ ਸੀਸ ਤਿਸ ਧਰੋ।
ਮੇਰੇ ਵਾਸਤੇ ਜਿਹੜਾ ਹੁਕਮਨਾਮਾ ਸਤਿਗੁਰਾਂ ਨੇ ਭੇਜਿਆ ਹੈ ਮੈਨੂੰ ਦਰਸ਼ਨ ਕਰਾ, ਮੈਂ ਉਸ ਹੁਕਮਨਾਮੇ ਦੇ ਦਰਸ਼ਨ ਕਰ ਕਰਕੇ ਆਪਣੀ ਛਾਤੀ ਸ਼ੀਤਲ ਕਰ ਲਵਾਂ, ਮੈਂ ਆਪਣੇ ਹਿਰਦੇ ਨੂੰ ਠੰਡਾ ਠਾਰ ਕਰ ਲਵਾਂ ਤੇ ਫਿਰ ਉਸ ਹੁਕਮਨਾਮੇ ਚ ਜੋ ਸਤਿਗੁਰਾਂ ਨੇ ਲਿਖ ਕੇ ਭੇਜਿਆ ਉਸ ਦੇ ਅਨੁਸਾਰ ਮੈਂ ਉਹੀ ਕੰਮ ਕਰਾਂਗਾ ਜੋ ਸਤਿਗੁਰਾਂ ਨੇ ਹੁਕਮ ਭੇਜਿਆ, ਫਿਰ ਉਸ ਹੁਕਮ ਦੇ ਅਨੁਸਾਰ ਉਸ ਹੁਕਮ ਦੀ ਆਗਿਆ ਨੂੰ ਮੈਂ ਆਪਣੇ ਸੀਸ ਤੇ ਪ੍ਰਵਾਨ ਕਰਾਂਗਾ, ਉਸ ਹੁਕਮ ਨੂੰ ਸਿਰ ਬੱਥੇ ਪ੍ਰਵਾਨ ਕਰਾਂਗਾ ਜੋ ਗੁਰੂ ਸਾਹਿਬ ਨੇ ਭੇਜਿਆ।
ਸੁਣਤ ਮੇਵੜੇ ਕੀਨ ਬਖਾਨਾ ਦਿਓ ਰਜਤ ਬਣ 21 ਆਨ।
ਸੁਣ ਕੇ ਮੇਵੜਾ ਅੱਗੋਂ ਬੋਲਿਆ, ਕਹਿਣ ਲੱਗਾ ਭਾਈ ਮੰਝ ਜੀ, ਪਰ ਗੁਰੂ ਸਾਹਿਬ ਦਾ ਇੱਕ ਹੋਰ ਹੁਕਮ ਹੈ ਕਿ ਇਹ ਹੁਕਮਨਾਮਾ ਤੁਹਾਨੂੰ ਤਾਂ ਦੇਣਾ ਜੇ ਤੁਸੀਂ ਇਹਦੇ ਬਦਲੇ ਚ 21 ਰੁਪਈਏ ਭੇਟਾ ਦਿਓਗੇ, ਏਦਾਂ ਨਹੀਂ ਦੇਣਾ। ਗੁਰੂ ਸਾਹਿਬ ਦਾ ਵੀ ਇਹ ਹੁਕਮ ਹੈ, ਗੁਰੂ ਸਾਹਿਬ ਦੀ ਆਗਿਆ ਹੈ। ਚੱਲਣ ਸਮੇਂ ਮੈਨੂੰ ਉਹਨਾਂ ਨੇ ਆਗਿਆ ਕੀਤੀ ਸੀ ਕਿ ਹੁਕਮਨਾਮਾ ਭਾਈ ਮੰਝ ਨੂੰ ਤਾਂ ਦੇਣਾ ਕਿ ਇਸ ਹੁਕਮਨਾਮੇ ਦੇ ਬਦਲੇ ਚ ਭਾਈ ਮੰਝ ਕੋਲੋਂ 21 ਰੁਪਈਏ ਭੇਟਾ ਲੈਣੀ, ਤੇ ਜੇ ਤੁਸੀਂ ਇਸ ਹੁਕਮਨਾਮੇ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਇਸ ਹੁਕਮਨਾਮੇ ਨੂੰ ਵੇਖ ਕੇ ਪੜ੍ਹਨਾ ਚਾਹੁੰਦੇ ਹੋ ਤੇ ਭਾਈ ਮੰਝ ਜੀ ਮੈਨੂੰ 21 ਰੁਪਈਏ ਪਹਿਲਾਂ ਇਸ ਹੁਕਮਨਾਮੇ ਦੀ ਭੇਟਾ ਦਿਓ।
ਲਿਓ ਹੁਕਮਨਾਮਾ ਪੁਨ ਪਾਛੇ ਗੁਰ ਆਗਿਆ ਇਮ ਹੈ ਸੁਖ ਬਾਛੇ।
ਬਾਅਦ ਵਿੱਚ ਤੁਸੀਂ ਹੁਕਮਨਾਮਾ ਲੈ ਲਿਆ ਜੇ ਪਹਿਲਾਂ 21 ਰੁਪਈਏ ਦਿਓ ਇਹਦੇ ਬਦਲੇ ਚ, ਇਹੀ ਗੁਰੂ ਸਾਹਿਬ ਦੀ ਆਗਿਆ, ਇਹੀ ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਹੈ। ਚੱਲਣ ਸਮੇਂ ਉਹਨਾਂ ਨੇ ਇਹੀ ਹੁਕਮ ਕਰਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਸੁਨਤ ਮੰਝ ਅਤਿ ਉਤਸਵ ਠਾਤੇ ਸਤਿਗੁਰ ਮਿਲੈ ਸੀਸ ਕੇ ਕੱਟ ਸਾਟੇ।
ਕਹਿੰਦੇ ਸੁਣ ਕੇ ਭਾਈ ਮੰਝ ਨੂੰ ਚਾਓ ਚੜ ਗਿਆ, ਚਾਓ ਚੜ ਗਏ ਨਾ, ਸੋਚਿਆ ਵੀ 21 ਰੁਪਈਏ ਕਿੱਥੋਂ ਆਉਣਗੇ, ਘਰ ਚ ਗਰੀਬੀ ਦੀ ਦਸ਼ਾ ਹੈ, ਰੋਟੀ ਪੱਕਣੀ ਮੁਸ਼ਕਿਲ ਹੈ, ਇਹ ਨੀ ਵਿਚਾਰ ਆਈ, ਸਗੋਂ ਚਾਉ ਚੜ ਗਿਆ ਮਹਾਰਾਜ ਜੀ ਦਾ ਬਚਨ ਸੁਣ ਕੇ। ਇੰਨਾ ਉਤਸ਼ਵ ਤੇ ਸੋਚਦੇ ਨੇ ਕਿ ਸਤਿਗੁਰ ਮਿਲ ਤਸੀਸ ਕੀ ਸੱਟ। ਸਤਿਗੁਰੂ ਜੀ ਤਾਂ ਸਿਰ ਦੇ ਬਦਲੇ ਮਿਲਦੇ ਨੇ, ਸਿਰ ਦੇ ਕੇ ਤਾਂ ਜਾ ਕੇ ਕਿਤੇ ਸਤਿਗੁਰਾਂ ਦਾ ਮੇਲ ਹੁੰਦਾ ਹੈ, ਸਿਰ ਦੇ ਬਦਲੇ ਗੁਰੂ ਸਾਹਿਬ ਦਾ ਮੇਲ ਹੁੰਦਾ ਹੈ।
ਇਹ ਤੋਂ ਅਲਪ ਬਾਤ ਹੈ ਕਾ ਸੋਦਾ ਅਮਿਤ ਮੋਲ ਲਗੂ ਆ।
ਇਹ ਤਾਂ ਗੱਲ ਹੀ ਕੋਈ ਨੀ 21 ਰੁਪਿਆਂ ਦੀ, ਇਹ ਤਾਂ ਕੋਈ ਗੱਲ ਹੀ ਕੋਈ ਨੀ, ਇਹ ਤਾਂ ਸੌਦਾ ਬੜਾ ਕੀਮਤੀ ਮਿਲ ਰਿਹਾ ਤੇ ਬਦਲੇ ਚ ਭੇਟਾ ਸਿਰਫ 21 ਰੁਪਈਏ। ਭਾਈ ਮੱਝ ਜੀ ਸੋਚ ਰਹੇ ਮਨ ਹੀ ਮਨ ਬੜੀ ਖੁਸ਼ੀ, ਕਹਿੰਦੇ ਗੁਰੂ ਤਾਂ ਸਿਰ ਬਦਲੇ ਨੀ ਮਿਲਦਾ, ਸਿਰ ਬਦਲੇ ਗੁਰੂ ਜਾ ਕੇ ਪ੍ਰਾਪਤ ਹੁੰਦਾ ਤੇ 21 ਰੁਪਿਆਂ ਦੇ ਬਦਲੇ ਗੁਰੂ ਕੀ ਖੁਸ਼ੀ ਮਿਲ ਰਹੀ ਹੈ, ਸਤਿਗੁਰਾਂ ਦੀ ਬਖਸ਼ਿਸ਼ ਮਿਲ ਰਹੀ ਹੈ, ਇਹ ਤਾਂ ਬੜਾ ਕੀਮਤੀ ਸੌਦਾ, ਦੁਰਲਭ ਸੌਦਾ ਤੇ ਬੜੇ ਸਸਤੇ ਭਾਅ ਮਿਲ ਰਿਹਾ ਹੈ।
ਸਦਨ ਮੇਵੜੇ ਕੋਲੇ ਗਇਓ ਨਿਜ ਦਾਰਾ ਤੰਗ ਭਾਕਤ ਪਇਓ।
ਭਾਈ ਮੱਝ ਜੀ ਮੇਵੜੇ ਨੂੰ ਕਹਿੰਦੇ ਮੇਵੜਾ ਜੀ ਚਲੋ ਮੇਰੇ ਨਾਲ ਮੇਰੇ ਘਰ ਚਰਨ ਪਾਓ। ਮੇਵੜੇ ਨੂੰ ਨਾਲ ਲੈ ਕੇ ਭਾਈ ਮੱਝ ਜੀ ਆਪਣੇ ਘਰ ਪਹੁੰਚੇ, ਮੇਵੜੇ ਨੂੰ ਜਾ ਕੇ ਬੜੇ ਸਤਿਕਾਰ ਨਾਲ ਬਿਠਾਇਆ। ਫਿਰ ਭਾਈ ਮੱਝ ਜੀ ਆਪਣੀ ਘਰਵਾਲੀ ਨੂੰ ਵੀ ਅੱਗੋਂ ਪਤ ਵਰਤਾ ਧਰਮ ਚ ਪੱਕੀ, ਉਹ ਵੀ ਸਤ ਬਚਨ ਕਹਿ ਕੇ ਆਗਿਆ ਮੰਨਣ ਵਾਲੀ ਸੀ। ਆਪਣੀ ਘਰਵਾਲੀ ਨੂੰ ਜਾ ਕੇ ਭਾਈ ਮੱਝ ਜੀ ਮਿਲੇ ਤੇ ਉਹਨੂੰ ਕਹਿਣ ਲੱਗੇ, ਜਿਹੜਾ ਗੁਰੂ ਕਾ ਹੁਕਮ ਸੀ ਉਹ ਆਪਣੀ ਘਰਵਾਲੀ ਨੂੰ ਸੁਣਾਉਣ ਲੱਗੇ।
ਹਮ ਪਰ ਗੁਰੂ ਕੋ ਹੁਕਮ ਸੋ ਆਇਓ, ਦਰਬ ਬਿਨਾ ਸੋ ਹਾਥ ਨਾ ਪਾਇਓ।
ਭਾਈ ਮੱਝ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ਭਾਗਵਾਨੇ ਹੇ ਸੁਮਤੇ, ਆਪਣੇ ਵਾਸਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆਈ ਹੈ, ਗੁਰੂ ਕਾ ਹੁਕਮਨਾਮਾ, ਧੰਨ ਗੁਰੂ ਅਰਜਨ ਸਾਹਿਬ ਦਾ ਹੁਕਮਨਾਮਾ ਆਇਆ ਆਪਣੇ ਵਾਸਤੇ, ਪਰ ਪੈਸਿਆਂ ਤੋਂ ਬਿਨਾਂ ਧਨ ਤੋਂ ਬਿਨਾਂ ਉਹ ਹੁਕਮਨਾਮਾ ਆਪਾਂ ਨੂੰ ਨਹੀਂ ਮਿਲਦਾ। ਹੁਕਮਨਾਮਾ ਗੁਰੂ ਕਾ ਆਇਆ ਆਪਣੇ ਵਾਸਤੇ, ਪਰ ਉਹ ਹੁਕਮਨਾਮਾ ਉਦੋਂ ਤੱਕ ਆਪਾਂ ਨੂੰ ਨਹੀਂ ਮਿਲਣਾ ਜਦੋਂ ਤੱਕ ਉਹਦੇ ਬਦਲੇ ਆਪਾਂ 21 ਰੁਪਈਏ ਭੇਟ ਨਹੀਂ ਕਰਦੇ। ਮਾਇਆ ਭੇਟ ਕਰਕੇ, ਧਨ ਭੇਟ ਕਰਕੇ ਤਾਂ ਉਹ ਗੁਰੂ ਕਾ ਹੁਕਮਨਾਮਾ ਸਾਨੂੰ ਪ੍ਰਾਪਤ ਹੋਣਾ।
ਕਹੋ ਅਬ ਕੌਣ ਯਤਨ ਕੋ ਕੀਜੈ, ਦੇ ਕਰ ਤਨ ਤੇ ਹੇਰ ਸੋ ਲੀਜੈ।
ਸੁਮਤੇ ਏਦਾਂ ਦੱਸ ਵੀ ਹੁਣ ਆਪਾਂ ਕੀ ਉਪਾਅ ਕਰੀਏ, ਆਪਾਂ ਇਹੋ ਜਿਹਾ ਕਿਹੜਾ ਸਾਧਨ ਅਪਣਾਈਏ, ਕਿਹੜਾ ਤਰੀਕਾ, ਕਿਹੜੀ ਜੁਗਤੀ ਧਾਰਨ ਕਰੀਏ ਕਿ ਆਪਣੇ ਕੋਲ ਕਿਸੇ ਤਰੀਕੇ ਪੈਸੇ ਆ ਜਾਣ, ਰੁਪਏ ਆ ਜਾਣ 21 ਰੁਪਈਏ, ਤੇ 21 ਰੁਪਈਏ ਦੇ ਕੇ ਫਿਰ ਬਦਲੇ ਚ ਉਸ ਸਿੱਖ ਕੋਲੋਂ ਹੁਕਮਨਾਮਾ ਲੈ ਕੇ ਉਹਦੇ ਦਰਸ਼ਨ ਕਰੀਏ ਕਿ ਗੁਰਾਂ ਨੇ ਕੀ ਹੁਕਮਨਾਮਾ ਭੇਜਿਆ, ਸਤਿਗੁਰਾਂ ਨੇ ਹੁਕਮਨਾਮੇ ਚ ਸਾਨੂੰ ਕੀ ਹੁਕਮ ਕੀਤਾ। ਉਹਦੇ ਦਰਸ਼ਨ ਕਰਨ ਵਾਸਤੇ ਆਪਾਂ ਨੂੰ 21 ਰੁਪਈਏ ਦੇਣੇ ਪੈਣੇ ਨੇ, ਪਰ ਇਹ ਭਾਗਵਾਨ ਨੇ ਦੱਸ ਉਹਨਾਂ ਪੈਸਿਆਂ ਵਾਸਤੇ ਹੁਣ ਆਪਾਂ ਕੀ ਉਪਾਅ ਕਰੀਏ, ਕਿਹੜੀ ਜੁਗਤੀ ਧਾਰਨ ਕਰੀਏ।
ਸੁਣ ਸਿੱਖਨੀ ਤੇ ਧੀਰਜ ਦੀਨ, ਸੁਗਮ ਬਾਤ ਕਿਉਂ ਚਿੰਤਾ ਕੀਨ।
ਸੁਣ ਕੇ ਅੱਗੋਂ ਸਿੱਖਣੀ, ਉਹ ਵੀ ਧਰਮ ਵਰਤੀ ਸੀ, ਬੋਲੀ ਆਪਣੇ ਪਤੀ ਦੇਵ ਨੂੰ, ਕਹਿਣ ਲੱਗੀ ਪਤੀ ਦੇਵ ਜੀ ਚਿੰਤਾ ਕਿਸ ਗੱਲ ਦੀ ਕਰਦੇ ਹੋ, ਇਹ ਤਾਂ ਬੜਾ ਸੌਖਾ ਕੰਮ ਹੈ, ਸੁਗਮ ਬਾਤ, ਸੁਗਮ ਗੱਲ ਹੈ, ਸੌਖੀ ਗੱਲ ਹੈ, ਕਿਉਂ ਚਿੰਤਾ ਕੀਜੈ, ਕਿਉਂ ਆਪਣੇ ਚਿੱਤ ਵਿੱਚ ਚਿੰਤਾ ਕਰਦੇ ਹੋ।
ਹਮਰੇ ਕੰਨਿਆ ਹੈ ਕੁਮਾਰੀ ਤੇ ਚਾਹਤ ਜੇ ਕਰ ਸਿਰਦਾਰੇ।
ਇਹ ਕਹਿਣ ਲੱਗੇ ਪਤੀ ਦੇਵ ਜੀ ਆਪਣੀ ਲੜਕੀ ਹੈ ਜਵਾਨ, ਕੰਨਿਆ ਆਪਣੀ ਕੁਆਰੀ ਜਵਾਨ ਹੈ, ਤੇ ਆਪਣੇ ਨਗਰ ਦਾ ਇਲਾਕੇ ਦਾ ਜਿਹੜਾ ਸਰਦਾਰ ਹੈ, ਚੌਧਰੀ ਹੈ, ਉਹ ਚਾਹੁੰਦਾ ਹੈ ਕਿ ਸਾਡੀ ਲੜਕੀ ਉਹਦੀ ਦਾਸੀ ਬਣ ਜੇ, ਸਾਡੀ ਲੜਕੀ ਉਹਦੇ ਨਾਲ ਸ਼ਾਦੀ ਕਰਾ ਲਵੇ, ਤੇ ਉਹ ਸ਼ਾਹੂਕਾਰ ਦਾ ਇਹ ਸਾਨੂੰ ਹੁਕਮ ਵੀ ਆਇਆ ਸੀ ਕਿ ਤੁਸੀਂ ਲੜਕੀ ਮੈਨੂੰ ਵਿਆਹ ਦਿਓ ਤੇ ਇਹਦੇ ਬਦਲੇ ਚ ਮੈਂ ਤੁਸੀਂ ਜਿੰਨੇ ਪੈਸੇ ਮੰਗੋਗੇ ਪੈਸੇ ਵੀ ਦੇਣ ਨੂੰ ਤਿਆਰ ਹਾਂ। ਪਰ ਉਦੋਂ ਆਪਾਂ ਨੂੰ ਲੋੜ ਨਹੀਂ ਸੀ ਕਿ ਅਸੀਂ ਕੰਨਿਆਂ ਵੇਚ ਕੇ ਧਨ ਲੈਂਦੇ, ਪਰ ਹੁਣ ਆਪਣੀ ਕੰਨਿਆਂ ਨੂੰ ਜੇ ਅਸੀਂ ਉਹਦੇ ਲੜ ਲਾ ਦਈਏ, ਉਸ ਸ਼ਾਹੂਕਾਰ ਦੇ ਸਰਦਾਰ ਦੇ ਲੜ ਲਾ ਦਈਏ, ਤੇ ਬਦਲੇ ਵਿੱਚ ਜਿਤਨੇ ਪੈਸੇ ਮਿਲਣ 21 ਰੁਪਈਏ ਆਪਾਂ ਲੈਣੇ ਨੇ, ਅਧਿਕ ਨਹੀਂ ਲੈਣੇ, ਉਹ ਪੈਸੇ ਦੇ ਕੇ ਗੁਰੂ ਕਾ ਹੁਕਮਨਾਮਾ ਆਪਾਂ ਲੈ ਸਕਦੇ ਹਾਂ, ਇਹ ਤਰੀਕਾ ਹੀ ਹੁਣ ਆਪਾਂ ਅਪਣਾ ਸਕਦੇ ਹਾਂ।
ਜਿਤਕ ਮੇਵੜਾ ਜਾਚੈ ਦਰਬ, ਰਾਖੋ ਸਿੱਖੀ ਲੈ ਦਿਓ ਸਰਬ।
ਜਿੰਨਾ ਕ ਮੇਵੜਾ ਧਨ ਮੰਗਦਾ ਉਹਨੂੰ ਦੇ ਦਿਓ, ਔਰ ਆਪਣੀ ਲੜਕੀ ਦਾ ਰਿਸ਼ਤਾ ਉਸ ਅਮਕੇ ਸ਼ਾਹੂਕਾਰ ਨੂੰ ਘਰ ਆਓ ਤੇ ਬਦਲੇ ਚ ਉਹਦੇ ਕੋਲੋਂ ਪੈਸੇ ਲੈ ਲਓ ਔਰ ਇਸ ਢੰਗ ਦੇ ਨਾਲ ਤੁਸੀਂ ਆਪਣੀ ਸਿੱਖੀ ਰੱਖ ਲਓ ਔਰ ਭਾਈ ਜੋ ਗੁਰੂ ਕਾ ਸਿੱਖ ਹੁਕਮਨਾਮਾ ਲੈ ਕੇ ਆਇਆ ਉਸ ਹੁਕਮਨਾਮੇ ਦੇ ਦਰਸ਼ਨ ਵੀ ਕਰ ਲਵੋ।
ਇਹ ਕੰਨਿਆ ਬੜ ਭਾਗ ਸੁਹਾਏ ਗੁਰੂ ਅਰਥ ਜੇ ਹੋਏ ਸਗਾਏ।
ਕੰਨਿਆ ਵੱਡਿਆਂ ਭਾਗਾਂ ਵਾਲੀ ਹੈ ਕਿ ਗੁਰੂ ਸਾਹਿਬ ਜੀ ਦੇ ਵਾਸਤੇ ਇਹਦੀ ਸਗਾਈ ਹੋ ਜਾਏਗੀ, ਇਹ ਲੇਖੇ ਚ ਲੱਗ ਜਾਏਗੀ। ਇਹ ਕੰਨਿਆਂ ਦੇ ਵੀ ਵੱਡੇ ਭਾਗ ਕਿ ਸ਼ਾਹੂਕਾਰ ਦੇ ਲੜ ਲੱਗ ਜਾਏਗੀ ਤੇ ਗੁਰੂ ਸਾਹਿਬ ਜੀ ਦੇ ਨਿਮਿਤ ਇਹਦਾ ਜੀਵਨ ਸਾਰਥਕ ਹੋ ਜਾਏਗਾ।
ਇਵੇਂ ਕਹਿ ਤਿੰਨ ਕੇ ਗ੍ਰਹਿ ਚੱਲ ਗਈ ਕੀ ਉਹ ਸੰਬੰਧ ਖੁਸ਼ੀ ਵੱਧ ਪਏ।
ਕਹਿ ਕੇ ਇਹ ਆਪ ਗਈ ਸ਼ਾਹੂਕਾਰ ਦੇ ਘਰ ਤੇ ਸ਼ਾਹੂਕਾਰ ਨੂੰ ਜਾ ਕੇ ਬੇਨਤੀ ਕੀਤੀ ਕਿ ਸ਼ਾਹ ਜੀ ਮੈਂ ਆਪਣੀ ਲੜਕੀ ਦੀ ਸਗਾਈ ਤੁਹਾਡੇ ਨਾਲ ਕਰਦੀ, ਮੈਂ ਆਪਣੀ ਧੀ ਦੀ ਸਗਾਈ ਤੁਹਾਡੇ ਨਾਲ ਕਰਦੀ ਹਾਂ ਤੇ ਉਹਦੇ ਬਦਲੇ ਚ ਸਾਨੂੰ ਪੈਸੇ ਚਾਹੀਦੇ ਨੇ, 21 ਰੁਪਈਏ ਚਾਹੀਦੇ ਨੇ। 21 ਰੁਪਈਏ ਲੈ ਕੇ ਉਸ ਵੇਲੇ ਇਹ ਭਾਈ ਮੱਝ ਦੀ ਘਰ ਵਾਲੀ ਵਾਪਸ ਘਰ ਆਈ ਹੈ।
ਦੈਬੋ ਜਿਤਕ ਤਿਤਕ ਤਨ ਲਿਆਈ ਪਤੀ ਆਗੇ ਤਰ ਚਿੰਤ ਮਿਟਾਏ।
ਇੱਕ ਪੈਸੇ ਦੇਣੇ ਸਨ ਮੇਵੜੇ ਨੂੰ, ਓਨੇ ਹੀ ਪੈਸੇ ਲਿਆਂਦੇ, ਉਹਦੇ ਤੋਂ ਅਧਿਕ ਨਹੀਂ, ਤੇ ਲਿਆ ਕੇ ਉਹ ਪੈਸੇ ਆਪਣੇ ਪਤੀ ਦੇਵ ਭਾਈ ਮੱਝ ਦੇ ਅੱਗੇ ਲਿਆ ਕੇ ਰੱਖੇ ਕਿ ਲੋ ਪਤੀ ਜੀ ਇਸ ਮਾਇਆ ਨੂੰ ਖਰਚ ਕੇ ਗੁਰੂ ਕੀ ਸਿੱਖੀ ਪਾਲ ਲਵੋ।
ਹੇਰ ਦਰਬ ਕੋ ਲੈ ਕਰ ਆਤ ਦੀਏ ਮੇਵੜੇ ਕੋ ਟਿਕ ਮਾਤ।
ਉਸ ਵੇਲੇ ਪੈਸੇ ਵੇਖ ਕੇ ਭਾਈ ਮੱਝ ਨੇ ਪੈਸੇ ਚੁੱਕੇ ਤੇ ਮੇਵੜੇ ਦੇ ਜਾ ਕੇ ਪੈਰਾਂ ਤੇ ਰੱਖੇ ਪੈਸੇ ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਮੇਵੜੇ ਨੂੰ ਮੱਥਾ ਟੇਕਿਆ।
ਲੀਨ ਹੁਕਮਨਾਮਾ ਆਨੰਦਿਓ ਤਰ ਕਰ ਮਸਤਕ ਪੁਨ ਪੁਨ ਬੰਦਿਓ।
ਫਿਰ ਜਿਹੜਾ ਗੁਰੂ ਕਾ ਹੁਕਮਨਾਮਾ ਮੇਵੜਾ ਲਿਆਇਆ ਸੀ ਉਹ ਹੁਕਮਨਾਮਾ ਭਾਈ ਮੱਝ ਨੇ ਲਿਆ ਤੇ ਬਾਰ ਬਾਰ ਉਸ ਹੁਕਮਨਾਮੇ ਨੂੰ ਸਿਰ ਤੇ ਰੱਖਦੇ, ਮੱਥਾ ਟੇਕਦੇ, ਹੁਕਮਨਾਮੇ ਨੂੰ ਵੰਦਨਾ ਕਰਦੇ, ਮੈਂ ਵਾਰੇ ਮੈਂ ਬਲਿਹਾਰ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੇਰੇ ਵਾਸਤੇ ਆਇਆ, ਮੇਰੇ ਸਾਹਿਬਾਂ ਦਾ ਹੁਕਮ ਮੇਰੇ ਵਾਸਤੇ ਆਇਆ। ਏਦਾਂ ਹੁਕਮਨਾਮੇ ਦੇ ਦਰਸ਼ਨ ਕਰਦੇ ਤੇ ਨਮਸਕਾਰਾਂ ਕਰਦੇ ਨੇ।
ਅਤ ਪ੍ਰਸੰਤਾ ਚਿਤ ਉਪਜਾਈ ਜਨ ਗੁਰ ਮਿਲੇ ਪ੍ਰੇਮ ਅਧਿਕਾਏ।
ਬੜੀ ਪ੍ਰਸੰਨਤਾ ਚਿਤ ਵਿਚ, ਬੜੀ ਭਾਰੀ ਖੁਸ਼ੀ ਭਾਈ ਮੰਝ ਦੇ ਤੇ ਕਹਿੰਦੇ ਹਿਰਦੇ ਦੇ ਵਿਚ ਬੜਾ ਭਾਰੀ ਪ੍ਰੇਮ ਉਮਗ ਆਇਆ। ਏਦਾਂ ਜਾਪਿਆ ਭਾਈ ਮੰਝ ਨੂੰ ਗੁਰੂ ਕਾ ਹੁਕਮਨਾਮਾ ਨੀ, ਗੁਰੂ ਆਪ ਮੇਰੇ ਗਲ ਆ ਕੇ ਮਿਲਿਆ। ਏਦਾਂ ਖੁਸ਼ੀ ਹੋਈ, ਇੰਨਾ ਪ੍ਰੇਮ ਜਾਗਿਆ ਮਨ ਚ ਕਿ ਮਾਨੋ ਹੁਕਮ ਨਹੀਂ, ਗੁਰੂ ਸਾਹਿਬ ਆਪ ਹੀ ਆ ਕੇ ਭਾਈ ਮੱਝ ਨੂੰ ਮਿਲੇ ਹੋਣ।
ਬੋਰੋ ਕਾਸ ਵੇਚ ਕਰ ਆਇਓ ਅਨੇਕ ਪ੍ਰਕਾਰ ਆਹਾਰ ਖਵਾਇਓ।
ਭਾਈ ਮੱਝ ਜੀ ਘਾਹ ਵੇਚ ਕੇ ਆਏ, ਘਾਹ ਵੇਚ ਕੇ ਜਿਹੜੇ ਰੁਪਏ ਪੈਸੇ ਆਏ ਉਹਨਾਂ ਪੈਸਿਆਂ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਮੇਵੜੇ ਨੂੰ ਛਕਾਇਆ।
ਨਿਸਮੈ ਸੇਵਾ ਕੀਨ ਬਣਾਏ ਗੁਰੂ ਬਾਰਤਾ ਬੁਜਰਾਏ।
ਰਾਤ ਨੂੰ ਬੜੀ ਸੇਵਾ ਕੀਤੀ ਉਸ ਮੇਵੜੇ ਦੇ ਚਰਨ ਘੁੱਟਦੇ, ਗੁਰੂ ਕਾ ਸਿੱਖ ਹੈ ਦੂਰੋਂ ਚੱਲ ਕੇ ਆਇਆ, ਲੰਗਰ ਪ੍ਰਸ਼ਾਦਾ ਚਕਾ ਕੇ ਫਿਰ ਉਹਦੇ ਨਾਲ ਮੇਵੜੇ ਨਾਲ ਗੱਲਾਂ ਕਰਦੇ। ਭਾਈ ਮੰਝ ਪੁੱਛਦੇ ਵੇ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਬਚਨ ਕਿਹਾ ਸੀ ਜਦੋਂ ਤੂੰ ਚੱਲ ਕੇ ਆਇਆ ਸੀ, ਸਤਿਗੁਰੂ ਜੀ ਕੀ ਕਰ ਰਹੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਦਰਸ਼ਨ ਦੇ ਰਹੇ ਸਨ। ਏਦਾਂ ਕਈ ਪ੍ਰਕਾਰ ਦੇ ਸਵਾਲ ਭਾਈ ਮੰਝ ਜੀ ਉਸ ਮੇਵੜੇ ਕੋਲੋਂ ਕਰਦੇ ਤੇ ਗੁਰੂ ਕੀਆਂ ਬਾਤਾਂ, ਗੁਰੂ ਕੀ ਕਥਾ ਉਸ ਸਿੱਖ ਕੋਲੋਂ ਸੁਣਦੇ ਨੇ।
ਭਈ ਪ੍ਰਾਪਤ ਗੁਰ ਸਿਮਰਤ ਜਾਗੇ ਮਨ ਮੋਹ ਪ੍ਰੇਮ ਰੰਗ ਕਰ ਪਾਗੇ।
ਰਾਤ ਬੀਤ ਗਈ, ਅੰਮ੍ਰਿਤ ਵੇਲਾ ਹੋਇਆ, ਗੁਰੂ ਦੇ ਪਿਆਰ ਦੇ ਵਿਚ ਦੋਵੇਂ ਉੱਠ ਜਾਗੇ। ਅੰਮ੍ਰਿਤ ਵੇਲੇ ਦੇ ਸਮੇਂ ਇਸ਼ਨਾਨ ਪਾਨ ਕੀਤਾ ਔਰ ਸਤਿਗੁਰਾਂ ਦੇ ਪ੍ਰੇਮ ਰੰਗ ਦੇ ਵਿਚ ਰੰਗੇ ਹੋਏ ਨੇ।
ਕਰਿਓ ਮੇਵੜਾ ਵਿਦਾ ਉਚਾਰੀ ਨਮੋ ਕਰੋ ਗੁਰ ਕੇਰ ਅਗਾਰੇ।
ਦਿਨ ਚੜਿਆ ਤੇ ਲੰਗਰ ਪ੍ਰਸ਼ਾਦਾ ਛਕਾ ਕੇ ਮੇਵੜੇ ਨੂੰ ਭਾਈ ਮੰਝ ਨੇ ਵਿਦਾ ਕੀਤਾ ਤੇ ਤੁਰਨ ਵੇਲੇ ਭਾਈ ਮੰਝ ਮੇਵੜੇ ਨੂੰ ਕਹਿੰਦਾ, ਭਾਈ ਸਿੱਖਾ ਜਾ ਕੇ ਸਤਿਗੁਰਾਂ ਦੇ ਚਰਨਾਂ ਚ ਮੇਰੇ ਵੱਲੋਂ ਮੱਥਾ ਟੇਕੀ, ਮੇਰੇ ਵੱਲੋਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਨਮਾਮ ਕਰੀ, ਆਖੀ ਭਾਈ ਮੰਝ ਦਾ ਮੱਥਾ ਆਪਣੇ ਚਰਨਾਂ ਚ ਪ੍ਰਵਾਨ ਕਰ ਲਵੋ।
ਬੌਰ ਕਾਸ ਕੋ ਆਪ ਸਿਦਾਰਾ ਸਿਮਰਤ ਸਤਿਗੁਰ ਨਾਮ ਸੁਖਾਰਾ।
ਭਾਈ ਮੰਝ ਨੇ ਉਸ ਮੇਵੜੇ ਨੂੰ ਵਿਦਾ ਕੀਤਾ ਤੇ ਆਪ ਘਾਹ ਖੋਤਰਨ ਨੂੰ ਚੱਲ ਪਏ। ਤੇ ਘਾ ਖੋਤਰ ਕੇ ਨਾਮ ਜਪੀ ਜਾਂਦੇ, ਨਾਲੇ ਘਾ ਖੋਤਰ ਦੇ ਕਿਰਤ ਕਰਦੇ, ਰਸਨਾ ਨਾਲ ਨਾਮ ਜਪਦੇ। ਹੱਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ, ਉਸ ਅਵਸਥਾ ਦੇ ਧਾਰਨੀ ਹੋ ਕੇ ਸਤਿਗੁਰਾਂ ਦਾ ਸਿਮਰਨ ਕਰੀ ਜਾਂਦੇ ਨੇ ਤੇ ਘਾ ਖੋਤਰੀ ਜਾਂਦੇ ਹਨ।
ਵੇਚੈ ਕਾਸ ਜੀਵ ਕਾ ਕਰੇ ਮਨ ਵਿਕਾਰ ਸਗਰੇ ਪਰ ਹਰੇ।
ਘਾ ਵੇਚ ਕੇ ਆਪਣੀ ਜੀਵਿਕਾ ਨਿਭਾਉਂਦੇ, ਉਪਜੀਵਿਕਾ ਨਿਭਾਉਂਦੇ ਭਾਈ ਮੰਝ ਜੀ, ਔਰ ਮਨ ਦੇ ਵਿੱਚੋਂ ਸਾਰੇ ਵਿਕਾਰਾਂ ਦਾ ਤਿਆਗ ਕਰੀ ਜਾਂਦੇ। ਨਿਤਾ ਪ੍ਰਤੀ ਵਿਕਾਰਾਂ ਨੂੰ ਪਰ ਹਰ ਹੀ ਪਰ ਹਰਦੇ ਨੇ, ਤਿਆਗਦੇ ਨੇ, ਵਿਕਾਰਾਂ ਨੂੰ ਤਿਆਗ ਕੇ ਆਪਣੇ ਹਿਰਦੇ ਨੂੰ ਨਿਤਾ ਪ੍ਰਤੀ ਸ਼ੁੱਧ ਕਰ ਰਹੇ ਨੇ।
ਦੁਏਰਾ ਕਾਸ ਖੋਦ ਵੇਚਨ ਕਰੈ ਉਧਰ ਪੂਰਬੇ ਹੇਤ।
ਭਾਈ ਮੱਝ ਜੀ ਘਾਹ ਖੋਦ ਕੇ ਵੇਚਦੇ ਨੇ, ਆਪਣਾ ਪਰਿਵਾਰ ਤੇ ਆਪਣਾ ਪੇਟ ਭਰਨ ਵਾਸਤੇ ਘਾਹ ਖੋਤਰ ਕੇ ਵੇਚਦੇ ਨੇ।
ਡਿਡ ਸਿੱਖੀ ਜਿਸ ਕੇ ਹਿਰਦੈ ਗੁਰੂ ਕਸੋਟੀ ਦੇਤ।
ਕਹਿੰਦੇ ਹਿਰਦੇ ਚ ਪੱਕੀ ਸਿੱਖੀ, ਪ੍ਰਪੱਕ ਸਿੱਖੀ ਧਾਰਨ ਕੀਤੀ ਹੋਈ, ਦ੍ਰਿੜ ਸਿੱਖੀ ਉਹ ਧਾਰਨ ਕੀਤੀ ਹੋਈ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਸਵੱਟੀਆਂ ਲਾ ਲਾ ਕੇ ਵੇਖਦੇ ਨੇ, ਕਸੌਟੀ ਲਾ ਲਾ ਕੇ ਪਰਖ ਪਰਖ ਕੇ ਵੇਖਦੇ ਨੇ ਭਾਈ ਮੱਝ ਨੂੰ।
ਚੌਪਈ ਪੁਨ ਕੇਤਕ ਜਬ ਕਾਲ ਬਿਤਾਵਾ ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ।
ਫਿਰ ਇਸੇ ਤਰ੍ਹਾਂ ਕੁਝ ਕਾਲ ਕੁਝ ਸਮਾਂ ਬੀਤ ਗਿਆ, ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਵੇਖਿਆ ਕਿ ਮੱਝ ਦਾ ਹਿਰਦਾ ਹਾਲੇ ਅਡੋਲ ਹੈ, ਇਹਦਾ ਮਨ ਡੋਲਿਆ ਨਹੀਂ, ਬਿਲਕੁਲ ਅਡੋਲ ਹਿਰਦੇ ਦੇ ਨਾਲ ਸਿਮਰਨ ਭਜਨ ਕਰ ਰਿਹਾ, ਕਿਰਤ ਵਿਰਤ ਕਰਕੇ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ।
ਸਤਿਗੁਰ ਬੋਰ ਮੇਵੜਾ ਭੇਜਿਆ ਕਯੋ ਹੁਕਮਨਾਮਾ ਇਹ ਲੈ ਜਾ।
ਸਤਿਗੁਰਾਂ ਨੇ ਫੇਰ ਇੱਕ ਦਿਨ ਪਰਖਣ ਵਾਸਤੇ ਕਸਵੱਟੀ ਦਾ ਤਾਪ ਫਿਰ ਤੱਕ ਲਿਆ, ਤੇ ਕਸਵੱਟੀ ਲਾਉਣ ਵਾਸਤੇ ਮੇਰੇ ਪਾਤਸ਼ਾਹ ਨੇ ਫਿਰ ਇੱਕ ਦਿਨ ਮੇਵੜੇ ਨੂੰ ਸੱਦਿਆ, ਤੇ ਮੇਵੜੇ ਨੂੰ ਸੱਦ ਕੇ ਕਹਿੰਦੇ ਲੈ ਭਾਈ ਹੁਕਮਨਾਮਾ, ਇਹ ਹੁਕਮਨਾਮਾ ਲੈ ਜਾ ਜਿੱਥੇ ਤੂੰ ਪਹਿਲਾਂ ਲੈ ਕੇ ਗਿਆ ਸੀ ਭਾਈ ਮੱਝ ਦੇ ਕੋਲ ਅਮਕੇ ਨਗਰ ਦੇ ਵਿੱਚ, ਜਿੱਥੇ ਉਹ ਘਾਹ ਵੇਚ ਕੇ ਗੁਜ਼ਾਰਾ ਕਰ ਰਿਹਾ, ਘਰ ਚ ਵਿਪਤਾ ਦਾ ਸਮਾਂ ਪਰ ਅਡੋਲ ਸਿੱਖੀ ਉਹਨੇ ਧਾਰਨ ਕੀਤੀ ਹੋਈ ਹੈ, ਆ ਲੈ ਸਾਡਾ ਹੁਕਮਨਾਮਾ, ਇਹ ਭਾਈ ਮੱਝ ਪ੍ਰਥਾਏ ਹੁਕਮਨਾਮਾ ਲੈ ਜਾ।
ਪ੍ਰਥਮ ਰਜਤ ਪਾਣੀ 21 ਲਿਓ ਬੋਰ ਹੁਕਮਨਾਮਾ ਤਿਸ ਦਿਓ।
ਹੁਕਮਨਾਮਾ ਲੈ ਜਾ, ਪਰ ਭਾਈ ਮੱਝ ਨੂੰ ਦੇਣਾ ਤਾਂ ਆ, ਇਹਦੇ ਬਦਲੇ ਚ ਪਹਿਲਾਂ 21 ਰੁਪਈਏ ਲੈਣੇ ਨੇ ਉਹਦੇ ਕੋਲ 21 ਰੁਪਈਏ। ਫਿਰ ਮਹਾਰਾਜ ਜੀ ਨੇ ਦੁਬਾਰਾ ਫਿਰ ਭੇਜਿਆ ਹੁਕਮਨਾਮਾ ਕਿ ਇਹ 21 ਰੁਪਈਏ ਲੈ ਕੇ ਫਿਰ ਇਹਦੇ ਬਦਲੇ ਵਿੱਚ ਉਹਨੂੰ ਇਹ ਹੁਕਮਨਾਮਾ ਭਾਈ ਮੱਝ ਨੂੰ ਦੇਣਾ ਹੈ।
ਸਤਿਗੁਰ ਆਇਸ ਤੇ ਮਗ ਚੱਲਿਓ ਆਏ ਪੁਰੀ ਮੈਂ ਮੰਜ ਤੋਂ ਮਿਲਿਓ।
ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਸਿਮਰਨ ਕਰਕੇ ਗੁਰੂ ਕੀ ਆਗਿਆ ਲੈ ਕੇ ਮੇਵੜਾ ਚੱਲ ਪਿਆ। ਇਹ ਭੇਤੀ ਸੀ, ਪਹਿਲਾਂ ਵੀ ਇਹੀ ਆਇਆ ਸੀ, ਦੁਬਾਰਾ ਫਿਰ ਭਾਈ ਮੱਝ ਦੇ ਨਗਰ ਭਾਈ ਮੱਝ ਨੂੰ ਮਿਲਣ ਵਾਸਤੇ ਪਹੁੰਚਿਆ ਹੈ।
ਦੇਖ ਧੋਇਓ ਹਰਕ ਬਿਸਾਲਾ ਸਤਿਗੁਰ ਮੋਕੋ ਕੀਨ ਨਿਹਾਲਾ।
ਭਾਈ ਮੱਝ ਨੇ ਵੇਖਿਆ ਵੀ ਇਹ ਮੇਵੜਾ ਸਿੱਖ ਫੇਰ ਆਇਆ, ਕਹਿੰਦੇ ਵੇਖਦਿਆਂ ਚਾਓ ਚੜ ਗਿਆ ਭਾਈ ਮੱਝ ਨੂੰ, ਤੇ ਵੇਖ ਕੇ ਸਿੱਖ ਨੂੰ ਉਸ ਮੇਵੜੇ ਨੂੰ ਵੇਖ ਕੇ ਭਾਈ ਮੱਝ ਨੇ ਪੈਰਾਂ ਤੇ ਮੱਥਾ ਟੇਕਿਆ, ਕਹਿੰਦੇ ਮੇਰੇ ਗੁਰਾਂ ਨੇ ਮੈਨੂੰ ਕਿੱਡਾ ਨਿਹਾਲ ਕੀਤਾ, ਮੇਰੇ ਤੇ ਕਿੰਨਾ ਤਰਸ ਪੇ ਕਰਦੇ ਨੇ, ਮੈਂ ਓਨਾ ਯਾਦ ਨਹੀਂ ਕਰਦਾ ਮੇਰੇ ਸਾਹਿਬ ਨੂੰ ਜਿੰਨਾ ਮੇਰੇ ਸਤਿਗੁਰੂ ਮੈਨੂੰ ਚੇਤੇ ਕਰਦੇ ਨੇ। ਉਹਨਾਂ ਦੇ ਚੇਤੇ ਵਿੱਚ ਮੈਂ ਕਿ ਬਾਰ ਬਾਰ ਸਿੱਖਾਂ ਨੂੰ ਭੇਜ ਕੇ ਮੈਨੂੰ ਯਾਦ ਕਰਦੇ ਨੇ, ਇਹ ਮੇਰੇ ਗੁਰੂ ਦੀ ਕਿਰਪਾ ਹੈ, ਇਹ ਮੇਰੇ ਸਤਿਗੁਰਾਂ ਦੀ ਕਿਰਪਾ ਨਦਰ ਦ੍ਰਿਸ਼ਟੀ ਹੈ ਕਿ ਮੇਰੇ ਸਤਿਗੁਰਾਂ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
ਚਲੋ ਸਦਨ ਮੈਂ ਪਦ ਨਿਜ ਪਾਵੋ ਗੁਰੂ ਹੁਕਮ ਪੁਨ ਮੋਹੇ ਦਿਖਾਵੋ।
ਮੇਵੜੇ ਨੇ ਆਖਿਆ ਗੁਰੂ ਕਾ ਹੁਕਮ ਲੈ ਕੇ ਆਇਆ, ਭਾਈ ਮੱਝ ਨੂੰ ਚਾਓ ਚੜ ਗਿਆ, ਮੇਰੇ ਸਤਿਗੁਰੂ ਮੇਰੇ ਤੇ ਕਿੱਡੀਆਂ ਬਖਸ਼ਿਸ਼ਾਂ ਕਰਦੇ ਨੇ, ਸਿੱਖ ਨੂੰ ਗੁਰੂ ਕਾ ਹੁਕਮ ਪ੍ਰਤੱਖ ਰੂਪ ਵਿੱਚ ਆ ਕੇ ਮਿਲੇ, ਸਿੱਖ ਦੇ ਵੱਡੇ ਭਾਗ। ਪਰ ਮੇਵੜੇ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਹੁਕਮਨਾਮਾ ਇਹ ਤਾਂ ਮਿਲੇਗਾ ਭਾਈ ਮੱਝ ਜਿਹਦੇ ਬਦਲੇ ਚ 21 ਰੁਪਈਏ ਭੇਟ ਕਰੇਗਾ, ਜਿਵੇਂ ਪਹਿਲੋਂ ਮਿਲਿਆ ਸੀ, ਹੁਣ 21 ਰੁਪਈਏ ਦੇ ਕੇ ਤਾਂ ਇਹ ਹੁਕਮਨਾਮਾ ਤੈਨੂੰ ਪ੍ਰਾਪਤ ਹੋਵੇਗਾ।
ਸਨਮਾਨਿਤ ਗ੍ਰਹਿ ਮੈਂ ਲੈ ਗਏ ਮੰਚ ਡਸਾਏ ਬਿਟਾਵਨ ਕਹਿਓ।
ਭਾਈ ਮੰਚ ਜੀ ਕਹਿੰਦੇ ਮਹਾਰਾਜ ਚਲੋ ਘਰ ਚਰਨ ਪਾਓ। ਮੇਵੜੇ ਨੂੰ ਨਾਲ ਲਿਜਾ ਕੇ ਭਾਈ ਮੰਜ ਨੇ ਘਰ ਬੜਾ ਸੋਹਣਾ ਪਲੰਘਾ ਡਸਾ ਕੇ ਉਹਦੇ ਤੇ ਭਾਈ ਮੇਵੜੇ ਨੂੰ ਬਿਠਾਇਆ, ਬਿਠਾ ਕੇ ਬੜਾ ਸਤਿਕਾਰ ਕੀਤਾ, ਜਲ ਪਾਣੀ ਛਕਾਇਆ।
ਕਹਿਓ ਮੇਵੜੇ ਇਮ ਸੁਣ ਲਿਓ ਪ੍ਰਥਮ ਇੱਕੀ ਰਜਤ ਬਣ ਦਿਓ।
ਮੇਵੜੇ ਨੇ ਕਹਿ ਦਿੱਤਾ ਭਾਈ ਮੰਜ ਜੀ ਪਹਿਲਾਂ 21 ਰੁਪਈਏ ਭੇਟਾ ਕਰੋ।
ਸੁਣਤ ਮੰਜ ਨੇ ਆਨੰਦ ਠਾਨਿਓ ਮੁਝ ਕੋ ਗੁਰੂ ਆਪਣੋ ਕਰ ਜਾਣਿਓ।
21 ਰੁਪਈਏ ਭੇਟ ਕਰੋ, ਫਿਰ ਪਿੱਛੋਂ ਤੁਹਾਨੂੰ ਗੁਰੂ ਕੇ ਹੁਕਮਨਾਮੇ ਦੇ ਦਰਸ਼ਨ ਕਰਾਵਾਂਗੇ, ਗੁਰੂ ਕਾ ਹੁਕਮਨਾਮਾ ਤੁਹਾਨੂੰ ਦੇਵਾਂਗੇ। ਭਾਈ ਮੰਜ ਜੀ ਸੁਣ ਕੇ ਬੜੇ ਆਨੰਦਿਤ ਹੋਏ, ਕਹਿਣ ਲੱਗੇ ਸਤਿਗੁਰੂ ਜੀ ਮੇਰੇ ਤੇ ਕਿੰਨੀ ਕਿਰਪਾ ਕਰ ਰਹੇ ਨੇ, ਕਿੰਨਾ ਤਰਸ ਕਰ ਰਹੇ ਨੇ। ਸਤਿਗੁਰੂ ਜੀ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਦਇਆ ਦ੍ਰਿਸ਼ਟੀ ਕਰ ਰਹੇ ਨੇ, ਸਿੱਖ ਤਾਂ ਹੋਰ ਵੀ ਬਥੇਰੇ ਨੇ ਪਰ ਸਤਿਗੁਰੂ ਜੀ ਮੇਰੇ ਤੇ ਜਿਹੜੀ ਇਹ ਕਿਰਪਾ ਕਰ ਰਹੇ ਨੇ, ਮੈਨੂੰ ਆਪਣਾ ਜਾਣ ਕੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ, ਰੰਚਕ ਭਰ ਵੀ ਖਿਆਲ ਨਹੀਂ ਆਇਆ, ਹੁਣ 21 ਰੁਪਈਏ ਕਿੱਥੋਂ ਲਿਆਵਾਂਗਾ, ਕਿੱਥੋਂ ਗੁਰੂ ਕੇ ਚਰਨਾਂ ਚ ਭੇਟ ਕਰਾਂਗਾ। ਅੱਜ ਸਿੱਖ ਕੋਲ ਸਭ ਕੁਝ ਹੈ, ਕਿਰਤ ਬਿਰਤ ਕਰਦਾ ਹੈ, ਪਰ ਫਿਰ ਵੀ ਗੁਰੂ ਕਾ ਦਸਵੰਧ ਕੱਢਣ ਵੇਲੇ ਗੁਰੇਜ ਕਰਦਾ, ਕਹਿੰਦਾ ਜੀ ਮੇਰਾ ਆਪਣਾ ਗੁਜ਼ਾਰਾ ਮਸਾਂ ਚੱਲਦਾ। ਇਹੋ ਜਿਹੇ ਗੁਰਸਿੱਖਾਂ ਦੀਆਂ ਜੀਵਨੀਆਂ ਤੋਂ ਪ੍ਰੇਰਨਾ ਲਿਓ ਕਿ ਘਰ ਵਿੱਚ ਕੁਝ ਨਹੀਂ ਪਰ ਫਿਰ ਵੀ ਚਾਹੋ ਹੈ ਕਿ ਮੇਰੇ ਸਤਿਗੁਰੂ ਮੈਨੂੰ ਆਪਣਾ ਸਮਝ ਕੇ ਸੇਵਾ ਲਾ ਰਹੇ ਨੇ, ਮੈਨੂੰ ਆਪਣਾ ਜਾਣ ਕੇ ਮੇਰੇ ਤੇ ਤਰਸ ਪਏ ਕਰਦੇ ਨੇ, ਦਇਆ ਪਏ ਕਰਦੇ ਨੇ। ਕਹਿੰਦੇ ਮੇਰੇ ਤੇ ਸਤਿਗੁਰੂ ਕਿੱਡੀ ਵੱਡੀ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ।
ਨਿਜ ਦਾਰਾ ਕੋ ਸਕਲ ਸੁਣਾਵਾ ਗੁਰ ਕੋ ਬੋਰ ਮੇਵੜਾ ਆਵਾ।
ਭਾਈ ਮੰਜ ਆਪਣੀ ਘਰਵਾਲੀ ਕੋਲ ਆਇਆ, ਫਿਰ ਬਚਨ ਕੀਤਾ, ਸੁਭਗੇ ਮੇਵੜਾ ਸਿੱਖ ਆਇਆ, ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੀਨਾ ਬੰਧੂ ਦਿਆਲੂ ਸਤਿਗੁਰਾਂ ਨੇ ਫੇਰ ਇੱਕ ਮੇਵੜੇ ਨੂੰ ਆਪਣੇ ਪਾਸ ਭੇਜਿਆ, ਹੁਕਮਨਾਮਾ ਦੇ ਕੇ ਭੇਜਿਆ ਹੈ।
ਬੇਟੇ ਕੀ ਸੁਰਪਈਨ ਕੈ ਬੋਲ ਹੁਕਮ ਕੋ ਦੇ ਬੋਚੈ।
ਕਹਿੰਦਾ ਮੈਂ ਬਦਲੇ ਚ 21 ਰੁਪਈਏ ਭੇਟਾ ਲੈਣੀ ਹੈ ਤੇ 21 ਰੁਪਈਏ ਲੈ ਕੇ ਫਿਰ ਗੁਰੂ ਕਾ ਹੁਕਮਨਾਮਾ ਤੁਹਾਨੂੰ ਦੇਵਾਂਗਾ।
ਸੁਣਤ ਸਿੱਖਣੀ ਪਈ ਪਰਸੰਨ ਕਹਿਤ ਭਈ ਮਾਨੋ ਨਿਜ ਧਨ।
ਗੁਰੂ ਕੀ ਸਿੱਖਣੀ ਭਾਈ ਮੰਝ ਦੇ ਘਰ ਵਾਲੀ ਉਹ ਵੀ ਗੁਰੂ ਦੇ ਪਿਆਰ ਦੇ ਰੰਗ ਚ ਰੰਗੀ ਹੋਈ, ਕਹਿਣ ਲੱਗੀ ਪਤੀ ਦੇਵ ਅੱਜ ਇਹ ਸਮਝ ਲੋ ਵੀ ਤੁਸੀਂ ਧਨ ਹੋ ਗਏ ਹੋ, ਮੈਂ ਧਨ ਹੋ ਗਈ ਹਾਂ, ਆਪਣੇ ਤੇ ਗੁਰੂ ਕੀ ਖੁਸ਼ੀ ਹੋ ਰਹੀ, ਤੁਸੀਂ ਆਪਣੇ ਆਪ ਨੂੰ ਧਨ ਜਾਣੋ, ਮਾਨੋ ਨਿਜ ਧਨ, ਇਹ ਸਮਝ ਲੋ ਕਿ ਤੁਸੀਂ ਧਨ ਹੋ।
ਸਿਮਰਤ ਹੈ ਸਤਿਗੁਰ ਤੁਝ ਤਾਈ ਜਾਨ ਆਪਨੋ ਦਇਆ ਕਰਾਈ।
ਸਤਿਗੁਰੂ ਜੀ ਤੁਹਾਨੂੰ ਸਿਮਰਦੇ ਨੇ, ਤੁਹਾਨੂੰ ਯਾਦ ਪੇ ਕਰਦੇ ਨੇ ਤੇ ਤੁਹਾਨੂੰ ਆਪਣਾ ਜਾਣ ਕੇ ਯਾਦ ਕਰਦੇ ਨੇ ਨਾ, ਆਪਣਾ ਜਾਣ ਕੇ ਤੁਹਾਡੇ ਤੇ ਦਇਆ ਕਰ ਰਹੇ ਨੇ, ਤੁਸੀਂ ਆਪਣੇ ਆਪ ਨੂੰ ਧਨ ਜਾਣ ਲਓ।
ਸੁਗਮ ਬਾਤ ਤੁਝ ਸੋ ਇੱਕ ਪਾਖੋ ਅਬ ਗਿਰਵੀ ਮੁਝ ਕੋ ਕਿਤ ਰੱਖੋ।
ਪਤੀ ਦੇਵ ਜੀ ਹੁਣ ਇੱਕ ਸੌਖਾ ਰਾਹ ਸੌਖਾ ਤਰੀਕਾ ਮੈਂ ਤੁਹਾਨੂੰ ਦੱਸ ਦਿਆਂ, 21 ਰੁਪਈਏ ਕਿਵੇਂ ਪ੍ਰਾਪਤ ਹੋ ਸਕਦੇ ਨੇ, ਉਹ ਏਦਾਂ ਹੋ ਸਕਦੇ ਨੇ ਵੀ ਹੁਣ ਸ਼ਾਹੂਕਾਰ ਕੋਲ ਮੈਨੂੰ ਗਿਰਵੀ ਰੱਖ ਆਓ, ਗਿਰਵੀ ਰੱਖ ਆਓ। ਖਾਲਸਾ ਜੀ ਉਹਨਾਂ ਸਮਿਆਂ ਚ ਰਵਾਇਤ ਹੁੰਦੀ ਸੀ ਕਿ ਜਦੋਂ ਕਿਸੇ ਸ਼ਾਹੂਕਾਰ, ਕਿਉਂਕਿ ਲੋਕ ਸੱਚ ਤੇ ਸੁੱਚ ਦੇ ਧਾਰਨੀ ਸੀ, ਅੱਜ ਤੇ ਸਟਾਮਾਂ ਤੇ ਲਿਖ ਕੇ ਵੀ ਕਰਜ਼ਾ ਲੋਕ ਮੁੜ ਕੇ ਮੁੱਕਰ ਜਾਂਦੇ ਨੇ, ਪਰ ਉਹਨਾਂ ਸਮਿਆਂ ਚ ਜਦੋਂ ਸ਼ਾਹੂਕਾਰਾਂ ਕੋਲੋਂ ਕਰਜ਼ਾ ਲਿਆ ਜਾਂਦਾ ਸੀ ਤੇ ਲੋਕ ਬਦਲੇ ਵਿੱਚ ਕੋਈ ਆਪਣੀ ਕੀਮਤੀ ਚੀਜ਼ ਉਹਦੇ ਕੋਲ ਗਿਰਵੀ ਕਰਨ ਦਾ ਵਚਨ ਹੀ ਕਰ ਆਉਂਦੇ ਸੀ ਕਿ ਮੈਂ ਆਪਣੀ ਅਮਕੀ ਚੀਜ਼ ਤੈਨੂੰ ਗਿਰਵੀ ਦਿੰਦਾ। ਜਿਵੇਂ ਇੱਕ ਭਗਤ ਹੋਇਆ ਨਰਸੀ, ਤੇ ਇਹ ਬੜਾ ਵੱਡਾ ਪ੍ਰਸਿੱਧ ਗਵਈਆ ਸੀ, ਇਹਨੂੰ ਵੀ ਕਿਸੇ ਸਮੇਂ ਧਨ ਦੀ ਲੋੜ ਪਈ ਸੀ ਤੇ ਇਹਨੇ ਆਪਣਾ ਰਾਗ ਕਿਦਾਰਾ ਗਿਰਵੀ ਰੱਖ ਦਿੱਤਾ ਸੀ ਕਿ ਮੈਂ ਕਿਦਾਰਾ ਰਾਗ ਗਿਰਵੀ ਰੱਖਦਾ, ਇਹਦੇ ਬਦਲੇ ਚ ਮੈਨੂੰ ਇੰਨਾ ਧਨ ਦੇ ਦੇ, ਜਦੋਂ ਮੈਂ ਤੈਨੂੰ ਦੇ ਦਿਆਂਗਾ ਤੇ ਉਦੋਂ ਮੈਂ ਆਪਣਾ ਰਾਗ ਲੈ ਲਵਾਂਗਾ, ਉਦੋਂ ਤੱਕ ਮੈਂ ਇਹ ਰਾਗ ਨਹੀਂ ਗਾਵਾਂਗਾ। ਆਪਣੀ ਕੋਈ ਪਿਆਰੀ ਚੀਜ਼ ਗਿਰਵੀ ਰੱਖ ਦਿੰਦੇ ਸੀ। ਅੱਜ ਕੱਲ੍ਹ ਵੀ ਇਸੇ ਤਰ੍ਹਾਂ ਦੀ ਰਵਾਇਤ ਚੱਲਦੀ, ਕਿਸੇ ਕੋਲੋਂ ਕੋਈ ਮਾਇਆ ਲੈ ਲੈਂਦਾ ਤੇ ਫਿਰ ਬਦਲੇ ਵਿੱਚ ਉਹਨਾਂ ਚਿਰ ਉਹਦਾ ਕੰਮ ਕਰਦਾ ਦੁਕਾਨ ਤੇ, ਜਦੋਂ ਤੱਕ ਉਹਦੇ ਪੈਸੇ ਨਹੀਂ ਪੂਰੇ ਹੋ ਜਾਂਦੇ। ਏਦਾਂ ਹੀ ਉਸ ਸਮੇਂ ਵਿੱਚ ਇਹ ਰਵਾਇਤ ਸੀ ਕਿ ਸ਼ਾਹੂਕਾਰਾਂ ਦੇ ਕੋਲ ਲੋਕ ਆਪਣੀਆਂ ਇਸਤਰੀਆਂ ਗਿਰਵੀ ਰੱਖ ਦਿੰਦੇ ਸੀ, ਜਦੋਂ ਤੱਕ ਪੈਸੇ ਨਹੀਂ ਸੀ ਪੂਰੇ ਹੁੰਦੇ ਉਦੋਂ ਤੱਕ ਉਹਨਾਂ ਦੇ ਘਰ ਜਾ ਕੇ ਬਰਤਨ ਮਾਂਜਣੇ, ਕੱਪੜੇ ਧੋਣੇ, ਪ੍ਰਸ਼ਾਦਾ ਪਾਣੀ ਪਕਾਉਣਾ, ਝਾੜੂ ਡੱਪਾ ਕਰਨਾ ਇਹ ਸਾਰਾ ਕੰਮ ਜਾ ਕੇ ਇਸਤਰੀਆਂ ਕਰਦੀਆਂ ਸੀ। ਫਿਰ ਜਦੋਂ ਪੈਸੇ ਪੂਰੇ ਹੋ ਜਾਣੇ ਫਿਰ ਉਹਨਾਂ ਨੇ ਆਪਣੇ ਘਰ ਵਾਪਸ ਆ ਜਾਣਾ। ਇਸ ਢੰਗ ਨਾਲ ਭਾਈ ਮੰਝ ਨੂੰ ਉਹਦੀ ਘਰਵਾਲੀ ਕਹਿਣ ਲੱਗੀ ਕਿ ਪਤੀ ਦੇਵ ਜੀ ਹੁਣ ਮੈਨੂੰ ਤੁਸੀਂ ਅਮਕੇ ਸ਼ਾਹੂਕਾਰ ਦੇ ਕੋਲ ਗਿਰਵੀ ਰੱਖਾਓ।
ਟੈਲ ਕਰੋ ਤਿਸ ਕੀ ਚਿੱਤ ਲਾਏ ਚਈਅਤ ਧਨ ਤੈ ਤੇ ਲੈ ਆਏ।
ਮੈਂ ਉਸ ਸ਼ਾਹੂਕਾਰ ਦੇ ਘਰ ਦਾ ਕੂੜਾ ਤੱਪਾ ਵੀ ਕਰਾਂਗੀ, ਝਾੜੂ ਵੀ ਫੇਰਾਂਗੀ, ਉਹਦੇ ਬਰਤਨ ਮਾਂਜਾਂਗੀ, ਔਰ ਸਹਿਜੇ ਸਹਿਜੇ ਉਹਦੀ ਮਾਇਆ ਉਤਰ ਜਾਏਗੀ, ਜਿੰਨੀ ਦੇਰ ਕੰਮ ਕਰਾਵੇਗਾ ਮੈਂ ਕਰਾਂਗੀ, ਔਰ ਤੇ ਤੁਸੀਂ ਮੇਰੇ ਬਦਲੇ ਵਿੱਚ 21 ਰੁਪਈਏ ਲੈ ਆਓ, ਔਰ ਉਹ ਪੈਸੇ ਲਿਆ ਕੇ ਇਸ ਸਿੱਖ ਨੂੰ ਦੇ ਕੇ ਹੁਕਮਨਾਮੇ ਦੇ ਦਰਸ਼ਨ ਕਰ ਲਓ।
ਮੰਜ ਸੁਨਤ ਸੋਈ ਬਿਦਕੀਨ ਗਿਰਵੀ ਰਾਖ ਦਰਦ ਸੋਲੀ।
ਭਾਈ ਮੰਝ ਨੇ ਸੁਣ ਕੇ ਜਾ ਕੇ ਸ਼ਾਹੂਕਾਰ ਨੂੰ ਕਹਿ ਦਿੱਤਾ ਮੈਂ ਆਪਣੀ ਘਰਵਾਲੀ ਤੇਰੇ ਕੋਲ ਗਿਰਵੀ ਰੱਖਣਾ, ਬਦਲੇ ਚ ਮੈਨੂੰ 21 ਰੁਪਈਏ ਚਾਹੀਦੇ ਨੇ। 21 ਰੁਪਈਏ ਲੈ ਕੇ ਭਾਈ ਮੱਝ ਜੀ ਘਰ ਵਾਪਸ ਆਏ।
ਦੀਨ ਮੇਵੜੇ ਕੋਰ ਖਾਏ ਲਿਓ ਹੁਕਮਨਾਮਾ ਸੁਖ ਪਾਏ।
ਆ ਕੇ 21 ਰੁਪਈਏ ਮੇਵੜੇ ਨੂੰ ਦਿੱਤੇ ਤੇ ਦੇ ਕੇ ਮੇਵੜੇ ਨੂੰ ਕਹਿੰਦਾ ਹੁਣ ਸਿੱਖਾ ਮੈਨੂੰ ਗੁਰੂ ਕੇ ਹੁਕਮ ਦੇ ਦਰਸ਼ਨ ਕਰਾ। ਹੁਕਮਨਾਮਾ ਲੈ ਕੇ ਕਹਿੰਦੇ ਬੜੀ ਖੁਸ਼ੀ ਨਾਲ ਹੁਕਮਨਾਮੇ ਨੂੰ ਸਿਰ ਤੇ ਰੱਖਿਆ, ਹੁਕਮਨਾਮੇ ਨੂੰ ਮੱਥਾ ਟੇਕਿਆ, ਵੰਦਨਾ ਕੀਤੀ, ਬੜੀ ਭਾਰੀ ਖੁਸ਼ੀ ਤੇ ਸੁਖ ਭਾਈ ਮੱਝ ਦੇ ਹਿਰਦੇ ਚ ਪੈਦਾ ਹੋਇਆ।
ਵੱਡਿਓ ਸੋ ਗੁਰ ਨੇ ਨਿਕਟ ਹਕਾਰਾ ਸਰਬ ਸੁਨਾਏ ਆਪਣੀ ਦਾਰਾ।
ਹੁਕਮਨਾਮੇ ਚ ਲਿਖਿਆ ਸੀ ਕਿ ਸਿੱਖਾ ਤੂੰ ਸਾਡੇ ਕੋਲ ਚੱਲ ਕੇ ਆ ਜਾ। ਇਹ ਹੁਕਮ ਆਇਆ ਗੁਰੂ ਅਰਜਨ ਸਾਹਿਬ ਦਾ ਕਿ ਸਿੱਖਾ ਇਹ ਹੁਕਮ ਪੜ੍ਹਦਿਆਂ ਇਸ ਮੇਵੜੇ ਦੇ ਨਾਲ ਸਾਡੇ ਕੋਲ ਚੱਲ ਕੇ ਆ ਜਾ। ਭਾਈ ਮੰਝ ਨੇ ਜਦੋਂ ਹੁਕਮਨਾਮਾ ਪੜ੍ਹਿਆ ਕਿ ਗੁਰੂ ਸਾਹਿਬ ਨੇ ਮੈਨੂੰ ਸੱਦਿਆ, ਫਿਰ ਆਪਣੀ ਘਰਵਾਲੀ ਨਾਲ ਗੱਲ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਯਾਦ ਕੀਤਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਆਪਣਿਆਂ ਚਰਨਾਂ ਚ ਸੱਦਿਆ, ਆਪਣਿਆਂ ਚਰਨਾਂ ਚ ਬੁਲਾਇਆ ਹੈ।
ਮੈਂ ਗੁਰ ਕੀ ਸੇਵਾ ਹਿਤ ਜਾਵੋ ਪਾਸਰੋਂ ਸਬਰੀ ਤੇਰੇ ਜਾਵੋ।
ਮੈਂ ਚੱਲਿਆ ਸਤਿਗੁਰਾਂ ਦੇ ਚਰਨਾਂ ਚ। ਇਹ ਨਹੀਂ ਆਖਿਆ ਵੀ ਘਰ ਦਾ ਪਿੱਛੇ ਗੁਜ਼ਾਰਾ ਕਿਵੇਂ ਹੋਵੇਗਾ, ਕਹਿੰਦੇ ਮੇਰੇ ਸਤਿਗੁਰਾਂ ਨੇ ਮੈਨੂੰ ਸੱਦ ਲਿਆ, ਬੁਲਾ ਲਿਆ, ਤੇ ਮੈਂ ਸਤਿਗੁਰਾਂ ਦੇ ਚਰਨਾਂ ਚ ਜਾ ਕੇ ਉਹਨਾਂ ਦੀ ਸੇਵਾ ਕਰਾਂਗਾ, ਔਰ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਰਜਾਵਾਂਗਾ, ਉਹਨਾਂ ਨੂੰ ਪ੍ਰਸੰਨ ਕਰਾਂਗਾ ਕਿ ਮੇਰੇ ਸਤਿਗੁਰੂ ਜੀ ਕਿਸੇ ਤਰੀਕੇ ਮੇਰੇ ਤੇ ਪ੍ਰਸੰਨ ਹੋ ਜਾਣ।
ਹੋਏ ਕਿਰਪਾਲ ਨਿਹਾਲ ਕਰੈ ਤਬ ਮੈਂ ਤੁਝ ਸੋ ਮੇਲ ਬਣੈ।
ਜਦੋਂ ਮੇਰੇ ਸਤਿਗੁਰੂ ਜੀ ਮੇਰੇ ਤੇ ਕਿਰਪਾਲ ਹੋ ਕੇ ਮੈਨੂੰ ਨਿਹਾਲ ਕਰ ਦੇਣਗੇ, ਹੇ ਭਗਵਾਨ ਨੇ, ਫਿਰ ਮੈਂ ਤੈਨੂੰ ਆ ਕੇ ਮਿਲਾਂਗਾ। ਹੁਣ ਮੈਂ ਉਦੋਂ ਤੱਕ ਨਹੀਂ ਜੇ ਮੁੜਨਾ ਜਦੋਂ ਤੱਕ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਿਹਾਲ ਨਹੀਂ ਕਰ ਦਿੰਦੇ। ਹੁਣ ਜਦੋਂ ਨਿਹਾਲ ਕਰਨਗੇ, ਟੁੱਟ ਪੈਣਗੇ ਮੇਰੇ ਤੇ, ਫਿਰ ਮੈਂ ਆ ਕੇ ਤੈਨੂੰ ਮਿਲਾਂਗਾ।
ਯੈ ਮਸਲਤ ਕਰ ਬੇਚਿਓ ਘਾਸ ਭੋਜਨ ਆਨਿਓ ਆਪਣ ਆਵਾਸ।
ਆਪਣੀ ਘਰਵਾਲੀ ਨਾਲ ਕਰਕੇ ਜਿਹੜਾ ਘਾਸ ਇੱਕ ਦਿਨ ਦਾ ਉਹ ਵੇਚਿਆ, ਉਹਦੇ ਬਦਲੇ ਜਿਹੜੇ ਪੈਸੇ ਸਨ ਉਹ ਘਰ ਲਿਆਂਦੇ, ਉਹਦਾ ਭੋਜਨ ਤਿਆਰ ਕੀਤਾ।
ਕਰਿਓ ਮੇਵੜੇ ਤਬੈ ਆਹਾਰਾ ਅਚਿਓ ਸੁਪਤ ਪਾਨਿਸਾ ਮਜਾਰਾ।
ਮੇਵੜੇ ਨੂੰ ਪ੍ਰਸ਼ਾਦਾ ਛਕਾਇਆ, ਪਰਿਵਾਰ ਨੇ ਪ੍ਰਸ਼ਾਦਾ ਛਕਿਆ, ਰਾਤ ਬਤੀਤ ਕੀਤੀ ਹੈ।
ਉੱਠ ਪ੍ਰਭਾਤ ਤਿਸ ਕੇ ਸੰਗ ਚਾਲਾ ਜਹਾਂ ਮੇਰਾ ਜੈ ਪ੍ਰਭੂ ਕਿਰਪਾਲਾ।
ਉੱਠ ਕੇ ਭਾਈ ਮੰਝ ਜੀ ਅਗਲਾ ਦਿਨ ਚੜਿਆ ਤੇ ਉਸੇ ਮੇਵੜੇ ਦੇ ਨਾਲ ਚੱਲ ਪਏ। ਉਸੇ ਮੇਵੜੇ ਦੇ ਨਾਲ ਜਿਹਨੇ ਗੁਰੂ ਅਰਜਨ ਸਾਹਿਬ ਕੋਲ ਜਾਣਾ ਸੀ ਉਹਦੇ ਨਾਲ ਹੀ ਭਾਈ ਮੰਝ ਜੀ ਚੱਲ ਪਏ ਉੱਥੇ ਜਿੱਥੇ ਪਰਮ ਦਿਆਲੂ ਕਿਰਪਾਲੂ ਰਹਿਮਤਾਂ ਦੇ ਸਮੁੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਜਾਏ ਗੁਰੂ ਕੋ ਦਰਸ ਬਿਲੋ ਕਿਓ ਉਮੰਗਿਓ ਪ੍ਰੇਮ ਕੰਟ ਜਿਨ ਰੋਕਿਓ।
ਭਾਈ ਮੰਝ ਜੀ ਗੁਰੂ ਦਰਬਾਰ ਚ ਪਹੁੰਚੇ, ਜਾ ਕੇ ਆਪਣੇ ਪ੍ਰਾਣਾਂ ਤੋਂ ਪਿਆਰੇ ਪ੍ਰੀਤਮ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਜਿਹੜਾ ਚਾਉ ਹਿਰਦੇ ਚ ਬਣਿਆ, ਗੁਰਬਾਣੀ ਦੀਆਂ ਇਹ ਪਾਵਨ ਪੰਗਤੀਆਂ ਗੁਰੂ ਦਰਸ਼ਨ ਕਰਕੇ ਜੋ ਗੁਰਸਿੱਖ ਦੀ ਜ਼ੁਬਾਨ ਤੋਂ ਆਪ ਮੁਹਾਰੇ ਪ੍ਰਗਟ ਹੁੰਦੀਆਂ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਮੈਂ ਆਪਣੇ ਸਤਿਗੁਰਾਂ ਨੂੰ ਆਪਣੇ ਸਾਹਮਣੇ ਵੇਖਿਆ ਤੇ ਵੇਖ ਕੇ ਮੇਰਾ ਤਨ ਤੇ ਮਨ ਦੋਵੇਂ ਨਿਹਾਲ ਹੋ ਗਏ ਤੇ ਭਾਈ ਮੰਝ ਨੇ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਕਹਿੰਦੇ ਪ੍ਰੇਮ ਚ ਨਿਮਗਨ ਹੋ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਪਿਆਰ ਦੇ ਰੰਗ ਦੇ ਵਿੱਚ ਰੰਗ ਰੇਜ਼ ਹੋ ਗਏ
ਸਤਿਗੁਰ ਨਿਜ ਰੁਖ ਨਹੀਂ ਜਨਾਇਵ ਔਰ ਸਾਥ ਕੈ ਸੇਵਾ ਲਾਇਵ
ਪ੍ਰੇਮ ਨਾਲ ਗਲਾ ਭਰ ਆਇਆ ਭਾਈ ਮੰਝ ਦਾ ਕੰਠ ਰੁਕ ਗਿਆ ਨੇਤਰ ਭਰੇ ਹੋਏ ਸਜਲ ਨੇ ਪਰ ਧੰਨ ਗੁਰੂ ਅਰਜਨ ਸਾਹਿਬ ਕਸਵੱਟੀ ਦੇ ਤਾਓ ਚ ਪੂਰਨ ਤੌਰ ਤੇ ਕੱਸ ਰਹੇ ਨੇ ਮਹਾਰਾਜ ਜੀ ਨੇ ਪੁੱਛਿਆ ਤੱਕ ਨੀ ਤੇਰਾ ਕੀ ਹਾਲ ਹੈ ਭਾਈ ਮੱਝ ਨੂੰ ਪੁੱਛਿਆ ਤੱਕ ਨੀ ਤੇਰਾ ਕੀ ਹਾਲ ਹੈ ਕਿਵੇਂ ਆਇਆ ਮਹਾਰਾਜ ਜੀ ਨੇ ਇਹਦੇ ਵੱਲ ਧਿਆਨ ਹੀ ਨਹੀਂ ਕੀਤਾ ਜਿਵੇਂ ਜਾਣਦੇ ਹੀ ਨਾ ਹੋਣ ਇਸ ਨੂੰ ਇਹ ਬਾਹਰਲੀ ਕਿਰਿਆ ਹੈ ਦਰਅਸਲ ਅੰਦਰੋਂ ਤਾਂ ਭਾਈ ਮੱਝ ਨਾਲ ਇੱਕ ਮਿਕ ਹੋਏ ਪਏ ਨੇ ਉਹਦੀ ਕਾਲੜਾ ਵੇਖ ਕੇ ਸਿਰਫ ਬਾਹਰ ਦੀ ਪ੍ਰਕਿਰਿਆ ਕਸਵੱਟੀ ਜੋ ਲਾਣੀ ਸੀ ਪਰਖ ਜੋ ਕਰਨੀ ਸੀ ਕਹਿੰਦੇ ਅੰਦਰੋਂ ਪਿਆਰ ਹੈ ਪਰ ਉੱਤੋਂ ਜਾਣ ਬੁੱਝ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਧਿਆਨ ਹੀ ਨਹੀਂ ਕੀਤਾ ਭਾਈ ਮੰਝ ਵੱਲ ਹੋਰ ਸਿੱਖਾਂ ਨਾਲ ਗੱਲਾਂ ਬਾਤਾਂ ਲੱਗੇ ਨੇ ਹੋਰ ਸਿੱਖਾਂ ਨੂੰ ਪੁੱਛਦੇ ਪਏ ਨੇ ਕਿਵੇਂ ਆਏ ਹੋ ਕਿੱਥੋਂ ਆਏ ਹੋ ਕਿਵੇਂ ਆਉਣਾ ਹੋਇਆ ਕੀ ਕਾਮਨਾ ਹੈ ਪਰ ਭਾਈ ਮੱਝ ਨੂੰ ਨਹੀਂ ਪੁੱਛਿਆ ਭਾਈ ਮੱਝ ਖਲੋਤਾ ਹੈ ਨੇਤਰ ਭਰੇ ਹੋਏ ਨੇ ਗਲਾ ਰੁਕਿਆ ਹੋਇਆ ਪਰ ਸਤਿਗੁਰਾਂ ਨੇ ਭਾਈ ਮੰਝ ਵੱਲ ਖਿਆਲ ਨਹੀਂ ਕੀਤਾ
ਸਤਿਗੁਰ ਨਿਜ ਰੁਖ ਨਹੀਂ ਜਨਾਇ ਔਰ ਸਾਥ ਕੈ ਸੇਵਾ ਲਾਇ
ਸਿੱਧਾ ਭਾਈ ਮੰਝ ਨੂੰ ਮਹਾਰਾਜ ਜੀ ਨੇ ਨਹੀਂ ਆਖਿਆ ਕਿ ਤੁਸੀਂ ਸੇਵਾ ਕਰੋ ਉਹਦੇ ਵੱਲ ਖਿਆਲ ਹੀ ਨਹੀਂ ਕੀਤਾ ਰੁੱਖ ਹੀ ਨਹੀਂ ਕੀਤਾ ਸਗੋਂ ਇੱਕ ਸਿੱਖ ਨੂੰ ਦੂਸਰੇ ਸਿੱਖ ਨੂੰ ਕਹਿੰਦੇ ਭਾਈ ਇਹਨੂੰ ਕਿਸੇ ਸੇਵਾ ਚ ਲਾ ਦਿਓ ਇਹ ਨਹੀਂ ਆਖਿਆ ਸਿੱਧਾ ਵੀ ਤੂੰ ਸੇਵਾ ਕਰ ਦੂਜੇ ਸਿੱਖ ਨੂੰ ਕਿਹਾ ਕਿ ਭਾਈ ਇਹਨੂੰ ਕਹੋ ਕਿ ਕਿਸੇ ਸੇਵਾ ਵਿੱਚ ਲੱਗ ਜਾਏ
ਦੇਗ ਹੇਤ ਸਮਦਾ ਨਿਤ ਲਿਆਵੇ ਭਇਓ ਪ੍ਰਸੰਨ ਗੁਰੂ ਜਿਮ ਭਾਵੇ
ਆਖੋ ਵੀ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਨਾ ਲੱਕੜਾਂ ਲੈ ਕੇ ਆਇਆ ਕਰੇ ਏਦਾਂ ਦੂਜੇ ਸਿੱਖ ਰਾਹੀਂ ਹੁਕਮ ਮਹਾਰਾਜ ਜੀ ਨੇ ਕਰਵਾਇਆ ਦੂਜੇ ਸਿੱਖ ਰਾਹੀਂ ਹੁਕਮ ਕੀਤਾ ਤੇ ਭਾਈ ਮੰਝ ਨੂੰ ਸਿੱਖ ਨੇ ਆਖਿਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਕਿਆਂ ਲੰਗਰਾਂ ਵਾਸਤੇ ਗੁਰੂ ਕੀਆਂ ਦੇਗਾਂ ਵਾਸਤੇ ਤੁਸੀਂ ਇੰਧਣ ਲੈ ਕੇ ਆਉਣਾ ਲੱਕੜਾਂ ਲੈ ਕੇ ਆਉਣੀਆਂ ਨੇ ਏਦਾਂ ਸਤਿਗੁਰੂ ਜੀ ਦੀ ਤੁਹਾਡੇ ਤੇ ਪ੍ਰਸੰਨਤਾ ਹੋਵੇਗੀ ਗੁਰੂ ਜੀ ਨੂੰ ਇਸੇ ਤਰ੍ਹਾਂ ਭਾਉਂਦਾ
ਵਹਿਰ ਜਾਏ ਨਿਤ ਇੰਧਨ ਆਨੈ ਸ਼ੁਸ਼ਕ ਪਾਰ ਪਾਰੀ ਤਿਸ ਥਾਨੈ
ਭਾਈ ਮੰਝ ਨੇ ਕਮਰ ਕੱਸਾ ਕਰ ਲਿਆ ਸਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦਿਆਂ ਇਹ ਨਹੀਂ ਆਖਿਆ ਵੀ ਗੁਰੂ ਸਾਹਿਬ ਨੇ ਸਿੱਧਾ ਨਹੀਂ ਆਖਿਆ ਮੈਨੂੰ ਕਿਸੇ ਸਿੱਖ ਰਾਹੀਂ ਹੁਕਮ ਆਇਆ ਫਿਰ ਵੀ ਸਤ ਕਰਕੇ ਮੰਨਿਆ ਕਮਰ ਕੱਸਾ ਕਰਕੇ ਬਾਹਰ ਜੰਗਲ ਚ ਜਾਂਦੇ ਤੇ ਲੱਕੜਾਂ ਦਾ ਵੱਡਾ ਸਾਰਾ ਭਾਰ ਬੰਨ ਕੇ ਇਕੱਠਾ ਕਰਕੇ ਚੰਗੀ ਵੱਡੀ ਪੰਡ ਚੁੱਕ ਕੇ ਲਿਆਉਂਦੇ ਨੇ
ਗੁਰ ਲੰਗਰ ਮੈਂ ਦੇਵੈ ਆਨ ਭੋਜਨ ਖਾਏ ਕਰੈ ਗੁਜ਼ਰਾਨ
ਲੱਕੜਾਂ ਦੀ ਪੰਡ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਭੇਟ ਕਰਦੇ ਤੇ ਗੁਰੂ ਕੇ ਲੰਗਰਾਂ ਵਿੱਚ ਭੇਟ ਕਰਕੇ ਤੇ ਫਿਰ ਮੁੜ ਕੇ ਭੋਜਨ ਛਕਦੇ ਏਦਾਂ ਭਾਈ ਮੱਝ ਜੀ ਆਪਣੀ ਗੁਜਰਾਨ ਕਰ ਰਹੇ ਨੇ ਗੁਰੂ ਘਰ ਚ ਰਹਿ ਕੇ
ਪ੍ਰੇਮ ਲਗਨ ਮੈਂ ਰਹਿ ਨਿਮਗਨ ਹਿਰਦੇ ਵਿਕਾਰ ਕਰੇ ਸਭ ਭਗਨ
ਸਤਿਗੁਰਾਂ ਦੀ ਪ੍ਰੇਮ ਦੀ ਲਗਨ ਵਿੱਚ ਨਿਮਗਨ ਹੋ ਕੇ ਰਹਿੰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਿਰਦੇ ਚ ਸਾਰੇ ਵਿਕਾਰ ਨਸ਼ਟ ਹੁੰਦੇ ਜਾ ਰਹੇ ਨੇ ਹਿਰਦੇ ਚ ਕੋਈ ਵਿਕਾਰ ਰਿਹਾ ਹੀ ਨਹੀਂ ਕਿਸੇ ਪ੍ਰਕਾਰ ਦੀ ਚਾਹਨਾ ਕਾਮਨਾ ਕੋਈ ਨਹੀਂ ਰਹੀ
ਕੇਤਕ ਦਿਓਸ ਮਤੀਤੇ ਜਮੈ ਅੰਤਰ ਜਾਮੀ ਬੂਝਿਓ ਤਬੈ
ਕੁਝ ਦਿਨ ਬਤੀਤ ਹੋ ਗਏ ਤੇ ਅੰਤਰਜਾਮੀ ਸਤਿਗੁਰੂ ਜੀ ਜਾਣੀ ਜਾਣ ਜਾਣਦੇ ਸਭ ਕੁਝ ਨੇ ਵੀ ਭਾਈ ਮੰਝ ਲੱਕੜਾਂ ਲਿਆਉਂਦਾ ਤੇ ਗੁਰੂ ਕੇ ਲੰਗਰ ਚ ਪ੍ਰਸ਼ਾਦਾ ਛਕਦਾ ਕੁਝ ਦਿਨ ਬਤੀਤ ਹੋ ਗਏ ਤੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਪੁੱਛਣ ਲੱਗੇ
ਮੰਝ ਸਿੱਖ ਇਸ ਥਲ ਜੋ ਆਵਾ ਕਿਆ ਸੋ ਲੈ ਕਰੈ ਕਾਂ ਸੋ ਖਾਵਾ
ਮਹਾਰਾਜ ਜੀ ਇੱਕ ਲੰਗਰ ਚ ਸੇਵਾ ਕਰਨ ਵਾਲੇ ਸੇਵਾਦਾਰ ਸਿੱਖ ਨੂੰ ਪੁੱਛਦੇ ਨੇ ਭਾਈ ਇੱਥੇ ਇੱਕ ਮੰਝ ਨਾਮ ਦਾ ਸਿੱਖ ਆਇਆ ਉਹ ਕੀ ਕਰਦਾ ਹੁੰਦਾ ਇੱਥੇ ਗੁਰੂ ਘਰ ਚ ਜਾਣੀ ਜਾਣ ਜਾਣਦੇ ਤਾਂ ਹਨ ਭਾਈ ਮੰਝ ਦੀ ਚੁੱਕੀ ਹੋਈ ਇੱਕ ਇੱਕ ਲੱਕੜੀ ਛੋਟੇ ਤੋਂ ਛੋਟਾ ਟੁਕੜਾ ਵੀ ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਹੈ ਉਹਦੀ ਵੀ ਬਰਕਤ ਮੇਰੇ ਸਤਿਗੁਰਾਂ ਨੇ ਬਖਸ਼ਣੀ ਹੈ ਪਰ ਜਾਣ ਬੁੱਝ ਕੇ ਅਣਜਾਣ ਬਣੇ ਪੁੱਛਦੇ ਨੇ ਇੱਥੇ ਜਿਹੜਾ ਮੰਝ ਨਾਮ ਦਾ ਸਿੱਖ ਆਇਆ ਉਹ ਕੀ ਪਿਆ ਕਰਦਾ ਇੱਥੇ ਗੁਰੂ ਘਰ ਚ ਕੀ ਕਰਦਾ ਤੇ ਖਾਂਦਾ ਕਿੱਥੋਂ ਹੈ
ਇੱਕ ਸਿੱਖ ਨੇ ਬਿਰਤੰਤ ਸੁਣਾਇਓ ਜਬ ਕੋਹਿਆ ਸਿੱਖ ਤੋਂ ਆਇਓ।
ਸਿੱਖ ਨੇ ਸਾਰਾ ਬਿਰਤੰਤ ਦੱਸਿਆ, ਕਹਿਣ ਲੱਗਾ ਮਹਾਰਾਜ ਜੀ ਜਦੋਂ ਦਾ ਭਾਈ ਮੰਝ ਗੁਰੂ ਘਰ ਵਿਚ ਚੱਲ ਕੇ ਇੱਥੇ ਆਇਆ ਹੋਇਆ।
ਈਂਧਨ ਕੋ ਸਕੇਲ ਬੋਲਿਆ ਵੈ, ਲੰਗਰ ਤੇ ਸੋ ਭੋਜਨ ਖਾਵੈ।
ਮਹਾਰਾਜ ਜੀ ਭਾਈ ਮੰਝ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਲੰਗਰ ਵਾਸਤੇ, ਤੇ ਲੰਗਰ ਵਿਚ ਲੱਕੜਾਂ ਇਕੱਠੀਆਂ ਕਰਕੇ ਭੇਟ ਕਰਕੇ ਫਿਰ ਗੁਰੂ ਕੇ ਲੰਗਰਾਂ ਚ ਬਹਿ ਕੇ ਭੋਜਨ ਛਕਦਾ, ਲੰਗਰ ਵਿਚੋਂ ਹੀ ਪ੍ਰਸ਼ਾਦਾ ਛਕਦਾ ਹੈ।
ਭਇਓ ਹੁਕਮ ਸੇਵਾ ਮੈਂ ਖਾਮੀ, ਕਰਤ ਬਿਗਾਰਨ ਆਪਣੋ ਕਾਮੀ।
ਮਹਾਰਾਜ ਜੀ ਦਾ ਹੁਕਮ ਹੋਇਆ, ਕਹਿੰਦੇ ਨਹੀਂ ਜੀ ਏਦਾਂ ਨੀ ਗੱਲ ਬਣਦੀ, ਇਹਦੇ ਵੀ ਇਹਦੀ ਸੇਵਾ ਵਿਚ ਕਮੀ, ਮੰਝ ਦੀ ਸੇਵਾ ਵਿਚ ਖਾਮੀ, ਉਹ ਤਾਂ ਸਗੋਂ ਆਪਣਾ ਵਿਗਾੜ ਰਿਹਾ। ਕਰਤ ਵਿਗਾੜਨ ਆਪਣੋ ਕਾਮੀ, ਉਹ ਤਾਂ ਸਗੋਂ ਆਪਣਾ ਕੰਮ ਵਿਗਾੜ ਰਿਹਾ, ਸੇਵਾ ਕਾਹਦੀ ਕਰ ਰਿਹਾ, ਉਹ ਤਾਂ ਸਗੋਂ ਆਪਣਾ ਕੰਮ ਵਿਗਾੜ ਰਿਹਾ।
ਅਚੈ ਆਹਾਰ ਮਜੂਰੀ ਸਮੋਏ, ਤੁਰਤ ਹਿਰਦੈ ਕੀ ਮਲ ਕੋ ਨੈ ਖੋਏ।
ਤਾਂ ਥੋੜੀ ਗੱਲ ਬਣਦੀ, ਜਿੰਨੀ ਸੇਵਾ ਕਰਦਾ ਓਨਾ ਗੁਰੂ ਚ ਲੰਗਰ ਚ ਛਕ ਲੈਂਦਾ, ਇਹ ਤਾਂ ਪੂਰਾ ਹੋਈ ਜਾਂਦਾ ਹਿਸਾਬ ਕਿਤਾਬ, ਓਨੀ ਮਜ਼ਦੂਰੀ ਨਾਲ ਹੀ ਲੈ ਲੈਂਦਾ ਆਪਣੀ, ਜਿੰਨੀਆਂ ਕੁ ਲੱਕੜਾਂ ਲਿਆ ਕੇ ਰੱਖਦਾ ਬਦਲੇ ਚ ਓਨਾ ਕੁ ਪ੍ਰਸ਼ਾਦਾ ਛਕ ਲੈਂਦਾ। ਏਦਾਂ ਤਾਂ ਨੀ ਹਿਰਦੇ ਦੀ ਮੈਲ ਧੋਤੀ ਜਾਣੀ, ਮਹਾਰਾਜ ਜੀ ਕਹਿੰਦੇ ਏਦਾਂ ਨੀ ਉਹਦੇ ਹਿਰਦੇ ਦੀ ਮੈਲ ਨਿਵਿਰਤ ਹੋਣੀ।
ਕਹੁ ਅਪਰ ਤੇ ਭੋਜਨ ਖਾਏ, ਗੁਰ ਲੰਗਰ ਕੀ ਸੇਵ ਕਮਾਏ।
ਮਹਾਰਾਜ ਜੀ ਕਹਿੰਦੇ ਓਹਨੂੰ ਆਖੋ ਵੀ ਅੱਜ ਤੋਂ ਬਾਅਦ ਗੁਰੂ ਕੇ ਲੰਗਰ ਚ ਨੀ ਪ੍ਰਸ਼ਾਦਾ ਛਕਣਾ, ਓਹਨੂੰ ਆਖੋ ਕਿਸੇ ਹੋਰ ਪਾਸਿਓ ਆਪਣੇ ਲੰਗਰ ਦਾ ਪ੍ਰਬੰਧ ਕਰੇ, ਕਿਤੋਂ ਹੋਰੋ ਲੰਗਰ ਛਕਿਆ ਕਰੇ, ਤਾਂ ਉਹਦਾ ਮਨ ਨਿਰਮਲ ਹੋਣਾ। ਏਦਾਂ ਥੋੜੀ ਵੀ ਜਿੰਨੀ ਕੁ ਸੇਵਾ ਕਰ ਲਈ ਤੇ ਓਨਾ ਕੁ ਖਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖਾਂ ਦੀਆਂ ਪਰਖਾਂ ਇਹ ਅਵਸਥਾਵਾਂ ਨੇ ਕਿ ਕਿੰਨੀ ਕੁ ਹੋਰ ਅਵਸਥਾ ਉੱਪਰ ਨੂੰ ਚੜ੍ਹਦੀ ਚਲੀ ਜਾ ਰਹੀ ਹੈ, ਓਨੀ ਪ੍ਰੀਖਿਆ ਹੋਰ ਕਠਿਨ ਹੁੰਦੀ ਚਲੀ ਜਾ ਰਹੀ ਹੈ। ਮਹਾਰਾਜ ਜੀ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕਿ ਓਹਨੂੰ ਆਖੋ ਕਿ ਉਹ ਕਿਸੇ ਹੋਰ ਪਾਸਿਓ ਆਪਣੇ ਭੋਜਨ ਦਾ ਪ੍ਰਬੰਧ ਕਰੇ, ਗੁਰੂ ਕੇ ਲੰਗਰਾਂ ਵਿਚ ਸਿਰਫ ਸੇਵਾ ਕਰਿਆ ਕਰੇ।
ਜਿਤੋ ਆਹਾਰ ਕਉ ਤੇ ਪਾਵੈ, ਦੇ ਅਪਰ ਕੋ ਲਘੂ ਨਿਜ ਖਾਵੈ।
ਜਿੰਨਾ ਕੁ ਭੋਜਨ ਕਿਤੋਂ ਨੂੰ ਮਿਲ ਜਾਏ ਤੇ ਉਹ ਸਾਰਾ ਨਾ ਖਾਵੇ, ਉਹਦੇ ਵਿਚੋਂ ਵੀ ਬਹੁਤਾ ਵੰਡ ਕੇ ਪਿੱਛੇ ਥੋੜਾ ਜਿਹਾ ਬਚਿਆ ਉਹ ਆਪਣਾ ਛਕ ਲਵੇ, ਜ਼ਿਆਦਾ ਨਾ ਖਾਵੇ। ਜਿਹੜਾ ਕਿਸੇ ਸਿੱਖਾਂ ਦੇ ਕੋਲੋਂ ਵੀ ਮੰਗ ਕੇ ਲਿਆਵੇ ਤੇ ਖਾਵੇ ਨਾ, ਤੇ ਉਹ ਵੀ ਉਹਦੇ ਵਿਚੋਂ ਵੰਡ ਕੇ ਉਹਦੇ ਵਿਚੋਂ ਕੁਝ ਬਚਿਆ ਹੋਇਆ ਹਿੱਸਾ ਛੱਕ ਕੇ ਗੁਜ਼ਾਰਾ ਕਰੇ।
ਸਿੱਖ ਨੇ ਤਿਸੈ ਹਟਾਇਓ ਤੈਸੇ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ।
ਅੱਜ ਭਾਈ ਮੰਝ ਆਇਆ ਥਾਲ ਲੈ ਕੇ ਲੰਗਰ ਵਿਚ, ਤੇ ਸਿੱਖ ਨੇ ਆਖਿਆ ਭਾਈ ਗੁਰੂ ਸਾਹਿਬ ਨੇ ਤੇਰਾ ਲੰਗਰ ਲੰਗਰ ਚੋਂ ਬੰਦ ਕਰ ਦਿੱਤਾ, ਅੱਜ ਨੀ ਜੇ ਇੱਥੇ ਛਕਣਾ, ਅੱਜ ਜਿੰਨਾ ਸਿੱਖਾਂ ਦੇ ਕੋਲੋਂ ਮੰਗ ਕੇ ਛੱਕ, ਗੁਰਸਿੱਖਾਂ ਦੇ ਘਰਾਂ ਚੋਂ ਜਾ ਕੇ ਮੰਗ ਕੇ ਛੱਕ, ਤੇ ਉਹ ਵੀ ਸਾਰਾ ਨੀ ਛਕਣਾ, ਗੁਰੂ ਕਾ ਹੁਕਮ ਹੈ ਓਨਾ ਕੁ ਥੋੜਾ ਜਿਹਾ ਛਕਣਾ ਜਿੰਨੇ ਕੁ ਨਾਲ ਸਰੀਰ ਦਾ ਨਿਰਵਾਹ ਹੋਵੇ, ਬਾਕੀ ਸਾਰਾ ਵੰਡ ਦੇਣਾ।
ਸਿੱਖਣ ਤੇ ਜਾਚੈ ਅਰ ਖਾਏ, ਸਭ ਦਿਨ ਲੰਗਰ ਸੇਵ ਕਮਾਏ।
ਭਾਈ ਮੰਝ ਨੇ ਸੱਤ ਬਚਨ ਕਹੇ, ਕਮਰ ਕੱਸਾ ਉਸੇ ਤਰ੍ਹਾਂ ਕੀਤਾ ਹੋਇਆ, ਉੱਠ ਖਲੋਤੇ ਤੇ ਗੁਰਸਿੱਖਾਂ ਦੇ ਘਰਾਂ ਚੋਂ ਮੰਗਣ ਗਏ। ਕਿਸੇ ਸਮੇਂ ਇਲਾਕੇ ਦੇ ਚੌਧਰੀ ਘਰ ਦੇ ਵਿਚ ਮਾਲ ਡੰਗਰ ਧਨ ਸੰਪਦਾ ਵਿਭੂਤੀ ਨੌਕਰ ਚਾਕਰ, ਅੱਜ ਹਾਲਤ ਬਣ ਗਈ ਕਿ ਮੰਗਤੇ ਬਣ ਕੇ ਜਾਚਕ ਬਣ ਕੇ ਗੁਰਸਿੱਖਾਂ ਦੇ ਘਰਾਂ ਚੋਂ ਰੋਟੀ ਮੰਗਦੇ ਨੇ, ਪਰ ਕਦੇ ਮਨ ਚ ਖਿਆਲ ਨਹੀਂ ਆਇਆ ਕਿ ਮੈਂ ਕਿਸੇ ਸਮੇਂ ਚੌਧਰੀ ਸਾਂ ਤੇ ਲੋਕ ਮੇਰੇ ਘਰ ਚੋਂ ਰੋਟੀ ਮੰਗਣ ਆਉਂਦੇ ਸਨ, ਅੱਜ ਮੈਂ ਮੰਗ ਰਿਹਾ, ਇਹ ਖਿਆਲ ਨਹੀਂ ਆਇਆ। ਇੱਥੇ ਆ ਆਪਣੀ ਆਪੇ ਨੂੰ ਮੈਂ ਮੇਰੀ ਨੂੰ ਮਿਟਾ ਕੇ ਗੁਰਸਿੱਖੀ ਜਿਹੜੀ ਜਾਨ ਤੋਂ ਪਿਆਰੀ ਹੈ ਉਹਨੂੰ ਪਾਲਣਾ, ਗੁਰਸਿੱਖੀ ਜਿਹੜੀ ਜਾਨ ਤੋਂ ਪਿਆਰੀ ਹੈ ਉਹਨੂੰ ਪਾਲਣ ਵਾਸਤੇ ਭਾਈ ਮੰਝ ਕੱਲੇ ਕੱਲੇ ਸਿੱਖ ਦੇ ਘਰ ਚੋਂ ਜਾ ਕੇ ਮੰਗਦਾ ਹੈ ਤੇ ਮੰਗ ਕੇ ਛਕਦਾ ਹੈ।
ਅਲਪ ਆਹਾਰ ਖਾਏ ਦੇ ਆਨ, ਮਨ ਆਪਣੇ ਦਿੜ ਨਿਸ਼ਚੈ ਥਾਨ।
ਮੰਗ ਕੇ ਲਿਆ ਕੇ ਉਹਦੇ ਵਿਚੋਂ ਜੇ ਚਾਰ ਪ੍ਰਸ਼ਾਦੇ ਕਿਸੇ ਕੋਲੋਂ ਮਿਲਦੇ ਨੇ ਤੇ ਇੱਕ ਆਪ ਛਕਦੇ ਤਿੰਨ ਵੰਡ ਦਿੰਦੇ ਨੇ, ਅਲਪ ਖਾ ਕੇ ਥੋੜਾ ਖਾ ਕੇ ਗੁਜਰਾਨ ਕਰਦੇ।
ਪਯੋ ਸਰੀਰ ਸੋ ਦੁਰਬਲ ਛੀਨ, ਗੁਰ ਕੋ ਪ੍ਰੇਮ ਹਿਰਦੈ ਦਿੜਕੀਨ।
ਇਸ ਪ੍ਰਕਾਰ ਨਾਲ ਹੁਣ ਜਦੋਂ ਭੋਜਨ ਖਾਣ ਨੂੰ ਥੋੜਾ ਮਿਲਦਾ, ਮਿਹਨਤ ਜ਼ਿਆਦਾ ਕਰਦੇ, ਗੁਰੂ ਕੇ ਲੰਗਰ ਚ ਵੀ ਸੇਵਾ ਕਰਦੇ, ਲੱਕੜਾਂ ਵੀ ਲਿਆਉਂਦੇ, ਤੇ ਕਹਿੰਦੇ ਸਰੀਰ ਬਿਲਕੁਲ ਦੁਰਬਲ ਕਮਜ਼ੋਰ ਹੋ ਗਿਆ, ਸਰੀਰ ਬਿਲਕੁਲ ਛੀਣ ਹੋ ਗਿਆ, ਪਰ ਮਨ ਦੇ ਵਿੱਚ ਨਿਸ਼ਚਾ ਉਹ ਬੜਾ ਪੱਕਾ, ਗੁਰੂ ਦਾ ਪ੍ਰੇਮ ਉਹ ਬੜਾ ਪੱਕਾ ਹੈ।
ਇੱਕ ਦਿਨ ਸਤਿਗੁਰ ਨਿਕਟ ਬੁਲਾਵਾ ਬਹੁ ਪ੍ਰਕਾਰ ਤੇ ਸਮਝਾਵਾ।
ਇੱਕ ਦਿਨ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਭਾਈ ਮੱਝ ਨੂੰ ਆਪਣੇ ਕੋਲ ਸੱਦ ਲਿਆ। ਭਾਈ ਮੱਝ ਦਾ ਸਰੀਰ ਛੀਣ ਹੋਇਆ ਪਿਆ, ਤਨ ਕਮਜ਼ੋਰ ਹੈ, ਪਰ ਫਿਰ ਵੀ ਅਵਸਥਾ ਆਪਣੇ ਮਨ ਦੀ ਚੜ੍ਹਦੀ ਕਲਾ ਦੀ ਹੈ। ਕਿਆ ਹੋਇਆ, ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਜੇ ਹੋ ਰਿਹਾ ਤੇ ਇਹਦੇ ਵਿੱਚ ਮੇਰੇ ਗੁਰੂ ਦੀ ਕੋਈ ਕਮੀ ਨਹੀਂ, ਇਹ ਮੇਰੇ ਆਪਣੇ ਭਾਗ ਨੇ, ਇਹ ਮੇਰੇ ਆਪਣੇ ਭਾਗ ਹਨ। ਫਰੀਦ ਜੀ ਜੈਸੇ ਮਹਾਂਪੁਰਖਾਂ, ਪਰਮੇਸ਼ਰ ਦਾ ਕੋਈ ਦੋਸ਼ ਨਹੀਂ ਕੱਢਿਆ ਕਿ ਉਹ ਨਹੀਂ ਮੈਨੂੰ ਆ ਕੇ ਮਿਲਿਆ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੂ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ, ਇਹ ਮੇਰੇ ਭਾਗ ਨੇ, ਬੰਦੇ ਦੇ ਭਾਗ ਨੇ। ਭਾਈ ਮੱਝ ਨੇ ਵੀ ਆਖਿਆ ਮੇਰੇ ਭਾਗ ਨੇ, ਸਰੀਰ ਪਿੰਜਰ ਵਾਂਗੂ ਹੋ ਗਿਆ, ਪਰ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਫੇਰ ਸੱਦਿਆ, ਹੁਕਮ ਆਇਆ ਭਾਈ ਮੱਝ ਨੂੰ ਲੰਗਰ ਵਿੱਚ ਕਿ ਭਾਈ ਮੱਝ ਤੈਨੂੰ ਗੁਰੂ ਸਾਹਿਬ ਪੇ ਬੁਲਾਉਂਦੇ ਨੇ। ਚਾਓ ਚੜ ਗਿਆ, ਰੰਗਣ ਚੜ ਗਈ, ਲਾਲੀਆਂ ਆ ਗਈਆਂ ਚਿਹਰੇ ਤੇ ਕਿ ਮੇਰੇ ਸਤਿਗੁਰਾਂ ਨੇ ਸੱਦਿਆ। ਕੋਲ ਬੁਲਾ ਕੇ ਗੁਰੂ ਸਾਹਿਬ ਭਾਈ ਮੱਝ ਨੂੰ ਜੋ ਹੁਕਮ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਭਾਈ ਮੱਝ ਦੇ ਅੰਦਰ ਗੁਰੂ ਕੀ ਸਿੱਖੀ ਕਿਵੇਂ ਪ੍ਰਪੱਕ ਹੈ, ਇਹੋ ਜਿਹੇ ਮਹਾਨ ਗੁਰਸਿੱਖਾਂ ਦੇ ਜੀਵਨ ਸੁਣ ਕੇ ਗੁਰਸਿੱਖੀ ਪ੍ਰਤੀ ਸ਼ਰਧਾ ਭਾਵਨਾ ਉਹਨਾਂ ਗੁਰਸਿੱਖਾਂ ਵਿੱਚ ਜਾਗੀ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਖੋਪਰ ਵੀ ਲਵਾਏ ਤੇ ਗੁਰੂ ਚਰਨਾਂ ਵਿੱਚ ਬੇਨਤੀਆਂ ਵੀ ਇਹ ਕੀਤੀਆਂ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ। ਵਾਹਿਗੁਰੂ 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 ਵਾਹਿ